बस चलह गही नह जाए, देख देख कर नर डर पाए, बड आचरज मान्यो सब लिहीन, और उत्साह पयो सब छीन।
श्री सतगुरु जी दी अपार बख्शिश कृपा सदका रल बैठे इकत्र होए सतसंगी जनो, दुनिया दे उपर इकट्ठ तां बहुत हुंदे ने। जे कोई किसे भी तरह दा समागम होवे उस जगह भी दुनिया इकट्ठी हुंदी है, और बहुत ही वड्डी तादाद दे उपर, पर कदी उस नूं साध संगत सतसंगत दे नाम नाल नहीं निवाजिया जांदा। दुनिया जो है कई तरह के कुकर्म करन वास्ते, बुरे कर्म करन वास्ते भी इकट्ठी हुंदी है, पर गुरु सवारियो उस इकट्ठ नूं कदी भी सन्मान मान नहीं मिलदा जो कि श्री सतगुरु जी की बख्शिश कृपा सदका साध संगत सतसंगत नूं मिलदा है। वड भागे हो जो उस सतगुरु जी की बख्शिश कृपा सदका, जो उस गुरु जी ने कृपा करके राह विखाया उहदे उपर चल रहे हो, सात संगत दे रूप विच बैठे हो, नाम सिमरन कर रहे हो, उस दातार सतगुरु दा कोटान कोट धन्नवाद करदे होए कि पातशाह जी तुसी बड़ी दया कीती, जो पहला तां मनुखा जन्म दिता उस तों वड्डी दया तुहाडी कि उह मनुखा जन्म जिहड़ा नौ बार नौ तंदुरुस्त है, रसना नाल मैं बोल सकदा, नाम जप सकदा, अपने पैरां नाल लत्तां नाल तुर के साध संगत विच आ सकदा, इत्याद कितना कु उस सतगुरु दे गुण गाइए। हर पक्षों उस सतगुरु ने दिता ही दिता है, और बदले विच लया ही कुछ नहीं। उस सतगुरां नूं धन्नवाद कहिए कि पातशाह जी तुहाडी अपार रहमत है, बख्शिश है, सो उस सतगुरु नूं धन कहो, सब गज के कहो, धन श्री सतगुरु नानक देव जी सच्चे पातशाह। फिर उस सतगुरु पातशाह जी दी बख्शिश कृपा दे पात्र जेदे वास्ते साहिब कहंदे ने हर जुगह जुगो सद जुगह जुगो पीढ़ी गुरु चलंदी, हर एक युग हर एक समा जदों समय दी मंग होवे उस वक्त अकाल पुरख एक अजेहा सृजना करदा है, एक अजेही बख्शिश कृपा करदा है कि एक नवा रूप जिवें जिहा समा होवे उसे तरह दा रूप धार के उह धरती उपर आ जांदा है। और उस गुरु नानक पातशाह जी दी जो गुरगद्दी है उहनूं अगे तोरदे ने सतगुरु साहिबान। उस सतगुरु नूं याद करिए जिन्हां ने अपार बख्शिशां कीतियां, सब गज के कहो, धन श्री सतगुरु जगजीत सिंह जी सच्चे पातशाह। उस मौके दे रहबर उस सतगुरु नूं याद करो, गहर गंभीर पातशाह है जो एक अजिहा सतगुरु जिवें गुरबाणी विच गाए सुने आखे मीचे पाईए ना परम पद। भाई गुरदास जी कहंदे ने गा के सुन के अखा मीच के बड़ा एकागर चित होके बहन दा ढोंग करदा है कि तू परम पदवी नू हासिल कर लवेगा, जिस टीचे दे उत्ते पहुंचना है कि तू पहुंच जाएगा, नहीं पहुंच सकदा। गुर उपदेश जौल ओ हृदय ना बसाई है, जदों तक तू सतगुरु के उपदेश नू हिरदे च नहीं बसाउंदा। ते साहिब भी दसवें पातशाह भी इस दे उपर बड़ा वधिया प्रमाण देंदे ने, कहा भयो जो दो लोचन मूद कै बैठ रहे हो, बक ध्यान लगायो, नात फिरियो लिए सात समुंदरन लोक गयो, पर लोक गवायो, बास कियो बिखियान सो बैस कै ऐसे ही ऐस सो बैस बितायो, एवें ही उम्र गवाई जांदे हो। अखीरले नचोड़ नू कोई जानन वाला विरले, साच कहो सुन ले हो सबै जिन प्रेम कियो, तिन ही प्रभ पायो। सो अर्ज कर रहा हां जिस तरह सतगुरु जी फिर फुरमान करदे ने ਕਿ ਦੁਨੀਆਂ ਦੇ ਲੋਕੋ, ਅਕਾਲ ਪੁਰਖ ਮਿੱਟੀ ਦਾ ਮਾਧੋ ਨਹੀਂ, ਜਿਹਨੂੰ ਜਿੱਥੇ ਜੀ ਕਰੇ ਉੱਥੇ ਧਰ ਦੇਵੋ, ਜਦੋਂ ਜੀ ਕਰੇ ਤਿਲਕ ਲਾ ਦਿਓ, ਜਦੋਂ ਜੀ ਕਰੇ ਉਹਦੇ ਅੱਗੇ ਪਰਦਾ ਕਰ ਦਿਓ, ਜੋ ਤੁਹਾਡਾ ਜੀ ਕਰੇ ਉਵੇਂ ਕਰੋ, ਉਹਨੂੰ ਮੰਨਦੇ ਉਹ ਭਗਵਾਨ ਹੈ। ਉਹ ਇੰਨਾ ਸਸਤਾ ਨਹੀਂ, ਇੰਨਾ ਵਿਕਾਊ ਨਹੀਂ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਅਸੀਮ ਤਾਕਤ ਹੈ, ਬਹੁਤ ਵੱਡੀ ਸ਼ਕਤੀ। ਸੋ ਉਸ ਸਤਿਗੁਰੂ ਨੂੰ ਯਾਦ ਕਰੀਏ ਜਿਹੜੇ ਕਿ ਬਿਲਕੁਲ ਉਸੇ ਤਰ੍ਹਾਂ ਗਹਿਰ ਗੰਭੀਰ ਸਤਿਗੁਰੂ ਨੇ। ਇਨਸਾਨ ਬੰਦੇ ਨੂੰ ਤੇ ਬੇਸ਼ੱਕ ਮੂਰਖ ਬਣਾ ਲਵੇ, ਬੰਦਾ ਬੰਦੇ ਨੂੰ ਆਪਣੀ ਉਂਗਲਾਂ ਉੱਪਰ ਨਚਾ ਸਕਦਾ ਹੈ, ਨਚਾਉਂਦਾ ਰਿਹਾ, ਨਚਾਉਂਦਾ ਪਿਆ ਹੈ, ਅੱਗੇ ਵੀ ਚੱਲਦਾ ਰਹੇਗਾ, ਇਹ ਦੁਨੀਆਂ ਦਾ ਵਿਧਾਨ ਹੈ। ਜਿਹਨੇ ਦੁਨੀਆਂ ਨਾਲ ਲਾਉਣੀ ਹੈ, ਜਿਹਨੇ ਦੁਨੀਆਂ ਦੇ ਵਿੱਚ ਵਧੀਆ ਵਿਚਰਨਾ ਹੋਵੇ, ਦੁਨੀਆਂ ਦੇ ਸੁੱਖ ਲੈਣੇ ਹੋਣ, ਉਹਨੂੰ ਇਹ ਕਰਨਾ ਪਏਗਾ। ਪਰ ਸਾਧ ਸੰਗਤ ਜੀ, ਜਿਹੜੇ ਲੋਕ ਜਿਨ੍ਹਾਂ ਦਾ ਪਿਆਰ, ਜਿਨ੍ਹਾਂ ਦੀ ਯਾਰੀ ਉਸ ਅਕਾਲ ਪੁਰਖ ਨਾਲ ਲੱਗ ਗਈ, ਉਹ ਫਿਰ ਦੁਨੀਆਂ ਨਾ ਸਲਾਹੇ, ਜੋ ਮਰ ਵੰਜ ਸੀ ਸਾਹਿਬ ਕਹਿੰਦੇ ਨੇ ਉਹ ਦੁਨੀਆਂ ਨੂੰ ਨਹੀਂ ਸਲਾਉਂਦੇ, ਜਿਹੜੀ ਖਤਮ ਹੋ ਜਾਣੀ ਹੈ, ਮਿਟ ਜਾਣੀ ਹੈ, ਜੋ ਫਾਨੀ ਹੈ, ਜੋ ਕੱਚੀ ਹੈ, ਉਹਨੂੰ ਸਲਾਹ ਕੇ ਕੀ ਕਰਨਾ। ਸੋ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ, ਜੋ ਕਿ ਇੱਕ ਅਜਿਹੇ ਹੀ ਗਹਿਰ ਗੰਭੀਰ ਸਤਿਗੁਰੂ ਨੇ, ਅਰਜ ਕਰਕੇ ਹਟਿਆ ਕਿ ਜਦੋਂ ਸਮੇਂ ਦੀ ਜੈਸੀ ਮੰਗ ਹੋਵੇ, ਗੁਰੂ ਉਸੇ ਤਰ੍ਹਾਂ ਦਾ ਰੂਪ ਬਣਾ ਕੇ ਆਉਂਦੇ ਨੇ। ਉਹ ਸਤਿਗੁਰੂ ਜੋ ਕਿ ਪਾਖੰਡ ਨਾਲ ਨਹੀਂ ਰੀਝਦਾ, ਜੋ ਕਿ ਢੋਂਗ ਕਰਿਆ ਨਹੀਂ ਵਸ ਵਿੱਚ ਆਉਂਦਾ, ਉਹ ਅਜਿਹਾ ਪਾਤਸ਼ਾਹ ਹੈ ਜਿਹੜਾ ਪ੍ਰੇਮ ਨਾਲ ਵਸ ਵਿੱਚ ਆਉਂਦਾ ਔਰ ਵੇਖਦਾ ਇਨਸਾਨ ਕੈਸਾ ਹੈ, ਕੀ ਕਰ ਰਿਹਾ। ਉਸ ਸਤਿਗੁਰੂ ਨੂੰ ਯਾਦ ਕਰੀਏ ਜਿਹੜੇ ਅੱਜ ਨਾਮਧਾਰੀ ਪੰਥ ਤੇ ਹੀ ਨਹੀਂ, ਪੂਰੀ ਸ੍ਰਿਸ਼ਟੀ ਦੇ ਉੱਤੇ ਬਖਸ਼ਿਸ਼ ਕਰ ਰਹੇ ਨੇ। ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਇਹ ਤਾਂ ਹੋਈ ਉਸ ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ। ਇੱਥੇ ਆ ਕੇ ਵੀ ਜੇ ਇਨਸਾਨ ਇਹ ਸਮਝੇ ਕਿ ਹੋ ਗਿਆ, ਬਹੁਤ ਉਸ ਦੇ ਗੁਣ ਗਾ ਲਏ, ਪਰ ਮਾਫ ਕਰਨਾ ਗੁਰੂ ਸਵਾਰਿਓ, ਇਨਸਾਨ ਹੈਰਾਨ ਹੋਏਗਾ ਕਿ ਮੈਂ ਹਜੇ ਸ਼ੁਰੂ ਵੀ ਨਹੀਂ ਹੋਇਆ, ਜ਼ੁਬਾਨ ਜੋ ਹੈ ਉਹ ਸਾਥ ਦੇਣਾ ਛੱਡ ਗਈ, ਕਿਉਂਕਿ ਉਸ ਸਤਿਗੁਰੂ ਦੇ ਗੁਣ ਅਸੀਮ ਨੇ, ਪਰੇ ਤੋਂ ਪਰੇ ਨੇ। ਆਪ ਜੀ ਉਸ ਸਤਿਗੁਰੂ ਜੀ ਦੇ ਪਵਿੱਤਰ ਇਤਿਹਾਸ ਨੂੰ ਸ਼੍ਰਵਣ ਕਰਦੇ ਆ ਰਹੇ ਹੋ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਆਪ ਜੀ ਨੇ ਹੁਣ ਤੱਕ ਸ਼੍ਰਵਣ ਕੀਤਾ ਰਾਜੇ ਬਿਸ਼ਨ ਸਿੰਘ ਹੋਰਾਂ ਦੇ ਨਾਲ, ਜਦੋਂ ਕਾਮਰੂਪ ਦੇਸ਼ ਨੂੰ ਸਰ ਕਰਨ ਵਾਸਤੇ ਬ੍ਰਹਮਪੁੱਤਰ ਦਰਿਆ ਦੇ ਇਸ ਕਿਨਾਰੇ ਦੇ ਉੱਤੇ ਇਹਨਾਂ ਦਾ ਡੇਰਾ ਹੈ। ਸਤਿਗੁਰੂ ਜੀ ਇੱਕ ਉੱਚੀ ਜਗ੍ਹਾ ਦੇ ਉੱਪਰ, ਵਧੀਆ ਜਗ੍ਹਾ ਦੇ ਉੱਤੇ ਇੱਕ ਉੱਚਾ ਜਿਹਾ ਡੇਰਾ ਬਣਾਇਆ, ਜਿਹਨੂੰ ਦਮਦਮਾ ਕਿਹਾ ਗਿਆ। ਦਮਦਮੇ ਤੋਂ ਭਾਵ ਇੱਕ ਉੱਚੀ ਅਟਾਰੀ, ਇੱਕ ਉੱਚਾ ਜਿਹਾ, ਇੱਕ ਅਜਿਹਾ ਅਸਥਾਨ ਜਿੱਥੇ ਕਿ ਸਤਿਗੁਰੂ ਜੀ ਇਕਾਂਤ ਮਹਿਸੂਸ ਕਰ ਸਕਣ, ਰੋਲੇ ਗੋਲੇ ਤੋਂ ਬਚਣ ਇਤਿਆਦਿ। ਆਪ ਜੀ ਨੇ ਬਾਅਦ ਵਿੱਚ ਸੁਣਿਆ ਕਿ ਰਾਜਾ ਕਈ ਤਰ੍ਹਾਂ ਦੇ ਮੰਤਰ ਕਰਕੇ ਹਾਰਿਆ, ਕਾਮਰੂਪ ਦੇਸ਼ ਦਾ ਰਾਜਾ ਕਈ ਤਰ੍ਹਾਂ ਦੇ ਢੋਂਗ ਕੀਤੇ, ਬਹੁਤ ਸਾਰੇ ਉਪਚਾਰ ਕੀਤੇ, ਪਰ ਕੋਈ ਵਾਹ ਨਹੀਂ ਚੱਲਦੀ, ਕਿਉਂਕਿ ਬੇਸ਼ੱਕ ਗੁਰੂ ਸਵਾਰਿਓ, ਇਸ ਜਹਾਨ ਦੇ ਉੱਪਰ ਕੁਛ ਲੋਕ ਅਜਿਹੇ ਮਿਲਣਗੇ ਜੋ ਸੱਚ ਦੇ ਪੁਜਾਰੀ ਨੇ, ਪਰ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਵੀ ਅੱਖੋਂ ਓਝਲ ਨਹੀਂ ਹੋ ਸਕਦੀ, ਜਿਹੜੇ ਕਿ ਝੂਠ ਦੇ ਵਪਾਰੀ ਨੇ, ਝੂਠ ਨਾਲ ਪ੍ਰੇਮ ਕਰਦੇ ਨੇ। ਜੇ ਕੁਛ ਲੋਕ ਚਾਤ੍ਰਿਕ ਵਰਗੇ, ਪਪੀਹੇ ਵਰਗੇ, ਆਪਣੇ ਪ੍ਰੀਤਮ ਨੂੰ ਯਾਦ ਕਰਨ ਵਾਲੇ ਨੇ, ਕੁਛ ਅਜਿਹੇ ਵੀ ਨੇ ਜਿਹੜੇ ਕਿ ਢੋਂਗ ਕਰਨ ਵਾਲੇ, ਮਤਲਬ ਹੀ ਨਹੀਂ ਕਿਸੇ ਨਾਲ। ਰਾਜਾ ਬਿਸ਼ਨ ਸਿੰਘ ਇੱਕ ਅਜਿਹਾ ਰਾਜਾ ਜੋ ਆਪਣੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਉੱਪਰ ਦ੍ਰਿੜ ਵਿਸ਼ਵਾਸ ਰੱਖ ਕੇ ਬੈਠਾ ਹੋਇਆ ਹੈ, ਪਰ ਉਸ ਪਾਸੇ ਕਾਮਰੂਪ ਦੇਸ਼ ਦਾ ਜੋ ਰਾਜਾ ਹੈ, ਆਖੀਰ ਉਸਨੇ ਵੇਖਿਆ ਜਦੋਂ ਕੋਈ ਉਪਚਾਰ ਕੰਮ ਨਹੀਂ ਆ ਰਿਹਾ, ਕੋਈ ਵੀ ਮੇਰਾ ਮੰਤਰ ਯੰਤਰ ਕਾਟ ਨਹੀਂ ਕਰਦਾ। ਉਸ ਵਕਤ ਕੁਛ ਔਰਤਾਂ ਨੂੰ ਬੁਲਾਇਆ ਜੋ ਕਿ ਜਾਦੂ ਮੰਤਰ ਆਦਿਕ ਵਿੱਚ ਬੜੀ ਪ੍ਰਬਲ ਸੀ, ਬੜੀ ਚਤੁਰ ਸਨ। ਜਦੋਂ ਆਉਂਦੀਆਂ ਨੇ ਕਈ ਤਰ੍ਹਾਂ ਦਾ ਡਰ ਭੈ ਦੇ ਕੇ ਸੈਨਿਕਾਂ ਨੂੰ ਡਰਾਇਆ, ਕਈ ਤੇ ਵਿਚਾਰੇ ਪ੍ਰਾਣ ਤੋਂ ਹੱਥ ਧੋ ਬੈਠੇ। ਇੱਥੇ ਤੱਕ ਆਪ ਜੀ ਨੇ ਸ਼ਰਵਣ ਕੀਤਾ ਸੀ ਕਿ ਰਾਜਾ ਔਰ ਨਾਲ ਦੇ ਸਿਪਾਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਅਰਜ਼ ਕਰਦੇ ਹਨ। ਸੋ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਅਰਜ਼ ਕਰਨ ਤੋਂ ਬਾਅਦ ਅੱਗੋਂ ਦਾ ਜੋ ਬਿਰਤਾਂਤ ਹੈ ਕੀ ਹੋਇਆ ਕਿ ਰੱਖਿਆ ਹੁੰਦੀ ਹੈ ਜਾਂ ਉਹ ਇਸਤਰੀਆਂ ਆ ਕੇ ਰਾਜੇ ਬਿਸ਼ਨ ਸਿੰਘ ਨੂੰ ਵੀ ਮਾਰ ਦਿੰਦੀਆਂ ਨੇ। ਕੀ ਇਹ ਦੇਸ਼ ਜਿੱਤਿਆ ਗਿਆ ਜਾਂ ਇਹ ਸੁਪਨਾ ਹੀ ਰਹਿ ਗਿਆ? ਇਹ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਹਾਂਜੀ ਕਰੋ ਕਿਰਪਾ।
ਬਿਸ਼ਨ ਸਿੰਘ ਨਿਰਪਤਯ ਗਨ ਹੇਰੀ ਜਿਨ ਮਹਾ ਸ਼ਕਤੀ ਮੰਤਰਨ ਕੇਰੀ।
ਜਦੋਂ ਉਸ ਕਾਮਰੂਪ ਦੇਸ਼ ਵੱਲੋਂ ਔਰਤਾਂ ਭੇਜੀਆਂ ਗਈਆਂ ਜਿਨ੍ਹਾਂ ਦੇ ਵਿੱਚ ਅਪਾਰ ਸ਼ਕਤੀ ਸੀ, ਪਰ ਸ਼ਕਤੀ ਕਿਹੜੀ ਸੀ? ਜਿਹਨੂੰ ਕਾਲਾ ਜਾਦੂ ਕਹਿ ਦਿੰਦੇ ਹੋ, ਕਾਲਾ ਇਲਮ, ਕਾਲੇ ਤੋਂ ਭਾਵ ਜਿਹੜਾ ਹੈ ਹੀ ਪਹਿਲਾਂ ਕਾਲਾ, ਜਿਹਦੇ ਵਿੱਚ ਸੱਚਾਈ ਹੀ ਨਹੀਂ, ਜਿਹਦੇ ਵਿੱਚ ਸਵੱਛਤਾ ਹੀ ਨਹੀਂ, ਉਹਦੇ ਕੋਲੋਂ ਇਨਸਾਨ ਕੀ ਉਮੀਦ ਰੱਖ ਸਕਦਾ? ਭਲੇ ਦੀ ਉਮੀਦ ਤਾਂ ਹੋ ਹੀ ਨਹੀਂ ਸਕਦੀ, ਚੰਗੇ ਦੀ ਉਮੀਦ ਹੋ ਹੀ ਨਹੀਂ ਸਕਦੀ। ਜਦੋਂ ਉਹ ਔਰਤਾਂ ਆਈਆਂ, ਰਾਜੇ ਬਿਸ਼ਨ ਸਿੰਘ ਨੇ ਉਹਨਾਂ ਨੂੰ ਵੇਖਿਆ ਜੋ ਕਿ ਬਹੁਤ ਜ਼ਿਆਦਾ ਸ਼ਕਤੀਆਂ ਦੇ ਨਾਲ ਪਰਿਪੂਰਨ ਸਨ।
ਕਹਿਓ ਤਜਹੋ ਤੋਪੈ ਸਮੁਦਾਏ।
ਰਾਜਾ ਬਿਸ਼ਨ ਸਿੰਘ ਆਪਣੀ ਸੂਰਮਤਾਈ ਨੂੰ ਸੰਭਾਲਦਾ ਹੋਇਆ ਨਾਲ ਦੇ ਸੈਨਿਕਾਂ ਨੂੰ ਕਹਿਣ ਲੱਗਾ, ਕਿਉਂ ਡਰਦੇ ਹੋ? ਤੁਰੰਤ ਤੋਪਾਂ ਇਹਨਾਂ ਦੇ ਵੱਲ ਕਰਕੇ ਗੋਲੇ ਇਹਨਾਂ ਦੇ ਵੱਲ ਚਲਾਉਣੇ ਸ਼ੁਰੂ ਕਰੋ।
ਕਰੋ ਪ੍ਰਹਾਰਨ ਗੋਰ ਨਿਕਾਏ।
ਗੋਲੇ ਇਹਨਾਂ ਦੇ ਵੱਲ ਚਲਾਉਣੇ ਸ਼ੁਰੂ ਕਰ ਦੇਵੋ।
ਰਹਿ ਦੂਰ ਨਹ ਨੇੜੇ ਆਵਹਿ।
ਜਦੋਂ ਇਹਨਾਂ ਦੇ ਗੋਲੇ ਵੱਜਣਗੇ ਆਪਣੇ ਆਪ ਨੀ ਨੇੜੇ ਆਉਣਗੀਆਂ, ਭਾਵ ਡਰ ਕੇ ਦੂਰ ਹੋ ਜਾਣਗੀਆਂ।
ਮਰਹਿ ਜੇ ਇਹ ਪੁਨ ਸੁਧ ਸੋ ਪਾਵਹਿ।
ਇੱਕ ਵੀ ਜੇ ਇਹਨਾਂ ਵਿੱਚੋਂ ਮਰ ਗਈ, ਪ੍ਰਾਣਾ ਤੋਂ ਹੱਥ ਧੋ ਬੈਠੀ, ਉਸ ਵਕਤ ਸੋਝੀ ਆਏਗੀ ਕਿਵੇਂ ਜਾ ਕੇ ਕਿਸੇ ਰਾਜਪੂਤ ਦੇ ਉੱਤੇ ਹਮਲਾ ਕਰੀਦਾ ਹੈ।
ਤਬਹਿ ਤਿਆਰ ਕਰ ਤੋਪਨ ਬ੍ਰਿੰਦ।
ਉਸ ਵਕਤ ਤੋਪਾਂ ਨੂੰ ਤਿਆਰ ਕਰਕੇ ਤੋਪਚੀ ਜੋ ਹੈ ਉਹਨੇ ਬੜੇ ਵਧੀਆ ਢੰਗ ਨਾਲ ਨਿਸ਼ਾਨਾ ਬੰਨਿਆ।
ਲੱਗੇ ਚਲਾਵਨ ਸ਼ਬਦ ਬਿਲੰਦ।
ਜਦੋਂ ਚਲਾਇਆ ਬਹੁਤ ਜ਼ਿਆਦੀ ਆਵਾਜ਼ ਉਸ ਵਕਤ ਆਈ।
ਚੇਤਿਕ ਗੋਰੇ ਤਿੰਨ ਪਰ ਮਾਰੇ।
ਜਿੰਨੇ ਵੀ ਉਸ ਤੋਪ ਦੇ ਵਿੱਚੋਂ ਗੋਲੇ ਉਹਨਾਂ ਔਰਤਾਂ ਵੱਲ ਮਾਰੇ ਜਾਂਦੇ ਹਨ,
ਪਹੁੰਚੇ ਨਹਿ ਸਮੀਪ ਤਿੰਨ ਸਾਰੇ।
ਪਰ ਉੱਥੇ ਕਹਾਣੀ ਕੁਛ ਹੋਰ ਹੋ ਗਈ। ਗੋਲੇ ਚਲਾਉਂਦੇ ਨੇ, ਔਰਤਾਂ ਵੱਲ ਚਲਾਉਂਦੇ ਨੇ, ਪਰ ਉਹ ਗੋਲੇ ਉਹਨਾਂ ਔਰਤਾਂ ਤੱਕ ਨਹੀਂ ਪਹੁੰਚਦੇ।
ਏਤਕ ਅਧ ਮਾਰਗ ਗਿਰ ਪਰੇ।
ਕੁਛ ਬੰਬ ਕੁਛ ਗੋਲੇ ਅੱਧੇ ਰਸਤੇ ਦੇ ਵਿੱਚ ਹੀ ਡਿੱਗ ਪੈਂਦੇ ਹਨ।
ਏਤਕ ਤੋਪਨ ਬੀਚਰੇ।
ਕੁਛ ਗੋਲੇ ਤੋਪਾਂ ਦੇ ਮੂੰਹ ਦੇ ਵਿੱਚ ਹੀ ਫਸ ਜਾਂਦੇ ਹਨ।
ਕੇਤਕ ਆਗੇ ਤੇ ਹਟ ਆਏ।
ਔਰ ਹੈਰਾਨੀ ਕੁਛ ਵਿਲੱਖਣਤਾ ਵਾਲੀ ਗੱਲਾਂ ਹੋ ਰਹੀਆਂ ਨੇ, ਨਾ ਸੁਣੀਆਂ ਨਾ ਵੇਖੀਆਂ ਨਾ ਮਹਿਸੂਸ ਕੀਤੀਆਂ। ਗੋਲਾ ਮਾਰੀਦਾ ਹੈ ਪਰ ਪਤਾ ਨੀ ਕਿਹੜੀ ਤਾਕਤ ਜਿਹੜੀ ਗੋਲੇ ਨੂੰ ਵਾਪਸ ਫਿਰ ਇੱਧਰ ਭੇਜ ਦਿੰਦੀ ਹੈ।
ਲਸ਼ਕਰ ਕੇ ਯੋਧਾ ਗਨ ਕਾਏ।
ਉਸ ਗੋਲੇ ਨੇ ਲਸ਼ਕਰ ਕੇ ਯੋਧਾ ਗਨ ਕਾਏ। ਕਈ ਯੋਧੇ ਸੂਰਬੀਰ ਜੋ ਹਨ ਰਾਜੇ ਬਿਸ਼ਨ ਸਿੰਘ ਦੇ ਮਰ ਗਏ।
ਦਿਨ ਕੇ ਤੀਰ ਸ਼ੋ ਨਹ ਗੋਰਾ।
ਔਰ ਜੋ ਗੋਲੇ ਹਨ ਤੋਪ ਦੇ ਵਿੱਚੋਂ ਚੱਲਦੇ ਤਾਂ ਜ਼ਰੂਰ ਨੇ, ਉਹਨਾਂ ਔਰਤਾਂ ਦੇ ਵੱਜਣੇ ਤੇ ਦੂਰ ਦੀ ਗੱਲ, ਉਹਨਾਂ ਦੇ ਸਮੀਪ ਉਹਨਾਂ ਦੇ ਨੇੜਿਓਂ ਵੀ ਨਾ ਕੋਈ ਲੰਘਿਆ।
ਸੋ ਪਿਖ ਹਸੈ ਮਚਾਵਤ ਛੋਰਾ।
ਔਰ ਜਦੋਂ ਕਿਸੇ ਦਾ ਬਲ ਉਸ ਵਕਤ ਕੰਮ ਕਰ ਜਾਵੇ ਜਿਹੜਾ ਉਸ ਵਕਤ ਪ੍ਰਬਲ ਜਾਪੇ ਉਹਨੂੰ ਉਹਦੀ ਤਾਕਤ, ਫਿਰ ਅੰਦਰ ਹਉਮੈ ਹੰਕਾਰ ਤੇ ਆਉਂਦੀ ਹੈ। ਔਰਤਾਂ ਫਿਰ ਹੱਸਦੀਆਂ ਨੇ, ਖਿੜਖਿੜਾ ਕੇ ਮੁਸਕਰਾਉਂਦੀਆਂ ਨੇ ਕਿ ਜਿੰਨੇ ਮਰਜ਼ੀ ਗੋਲੇ ਚਲਾ ਲਵੋ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ।
ਨਾ ਚਿਤ ਫਿਰ ਫਿਰ ਲੇਤ ਪਵਾਰੀ।
ਉਸ ਵਕਤ ਆਪਣੇ ਮੰਤਰਾਂ ਦੇ ਮਦ ਵਿੱਚ ਮਸਤ ਹੋਈਆਂ, ਕਈ ਤਰ੍ਹਾਂ ਦੀ ਆਵਾਜ਼ਾਂ ਕੱਢਦੀਆਂ ਹੋਈਆਂ, ਉਸ ਜਗ੍ਹਾ ਬੜਾ ਹੀ ਕਰੂਪ ਢੰਗ ਦਾ ਨ੍ਰਿਤ ਕਰਦੀਆਂ ਹਨ।
ਗਾਵਤ ਖੁਸ਼ੀ ਕਰਤ ਹੈ ਭਾਰੀ,
ਉਸ ਵਕਤ ਕਈ ਤਰ੍ਹਾਂ ਦੀ ਡਰਾਉਣੀ ਆਵਾਜ਼ਾਂ ਕੱਢਦੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਪਸ਼ੂ ਤੱਕ ਦਾ ਹਿਰਦਾ ਸਹਿਮ ਜਾਏ। ਉਸ ਵਕਤ ਕਈ ਤਰ੍ਹਾਂ ਦੇ ਉੱਥੇ ਡਰਾਉਣੇ ਮਾਹੌਲ ਬਣਾਏ ਹਨ।
ਬ੍ਰਹਮ ਪੁੱਤਰ ਕੇ ਕਬ ਹੋਏ ਉਰੇ,
ਔਰ ਅਜਿਹਾ ਕਾਲਾ ਜਾਦੂ ਸੀ ਜਿਹਦੇ ਪ੍ਰਭਾਵ ਦੇ ਨਾਲ ਚਾਰ ਕੋਹ ਇਸ ਦਾ ਵਿਸਤਾਰ ਹੈ, ਚੌੜਾਈ ਹੈ ਇਸ ਬ੍ਰਹਮ ਪੁੱਤਰ ਦੀ। ਇੱਕ ਪਲ ਨਹੀਂ ਲੱਗਦਾ ਕਦੀ ਇਸ ਕਿਨਾਰੇ ਤੇ, ਤੁਰੰਤ ਹੀ ਪਰਲੇ ਕਿਨਾਰੇ ਤੇ। ਇਸ ਤਰ੍ਹਾਂ ਕਈ ਤਰ੍ਹਾਂ ਦੇ ਕਰਤੱਬ ਕਰ ਰਹੀਆਂ ਹਨ, ਜਿਸ ਨਾਲ ਕਿ ਸੈਨਿਕ ਆਪਣਾ ਧੀਰਜ ਖੋ ਬੈਠਣ।
ਕਾਬੇ ਦੌਰਤ ਗਮਨਤ ਹੈ ਪਰੇ,
ਔਰ ਕਦੀ ਦੌੜਦੀਆਂ ਹੋਈਆਂ, ਭਜਦੀਆਂ ਹੋਈਆਂ ਉਸ ਬ੍ਰਹਮ ਪੁੱਤਰ ਦੇ ਉੱਤੋਂ ਦੀ ਲੰਘ ਕੇ ਪਰਲੇ ਕਿਨਾਰੇ ਤੁਰ ਜਾਂਦੀਆਂ ਹਨ।
ਏਤਕ ਕੇ ਸਿਰ ਛੂਟੇ ਬਾਰ,
ਕੁਛ ਅਜਿਹੀਆਂ ਹਨ ਜਿਨ੍ਹਾਂ ਦੇ ਸਿਰ ਦੇ ਉੱਤੇ ਇੱਕ ਵੀ ਵਾਲ ਨਹੀਂ, ਭਾਵ ਬਿਲਕੁਲ ਸਿਰ ਸਾਫ ਹੈ।
ਬਿਰਧਾ ਮਹਾਰੂਪ ਬੇਕਰਾਰ,
ਕੁਛ ਅਜਿਹੀਆਂ ਹਨ ਜੋ ਕਿ ਬਿਲਕੁਲ ਬਿਰਧ ਅਵਸਥਾ ਵਿੱਚ ਨੇ, ਪਰ ਚਿਹਰਾ ਬੜਾ ਹੀ ਵਿਕਰਾਲ, ਬੜਾ ਡਰਾਉਣਾ, ਜਿਹਨੂੰ ਵੇਖ ਕੇ ਭੈ ਆਉਂਦਾ ਹੈ।
ਕੇਤਕ ਜੁਆ ਧਰੇ ਸ਼ਿੰਗਾਰੇ,
ਪਰ ਕੁਛ ਅਜਿਹੀਆਂ ਹਨ ਜੋ ਕਿ ਜੁਆ ਤੋਂ ਭਾਵ ਜਵਾਨ ਅਵਸਥਾ ਵਿੱਚ ਹਨ। ਕਈ ਤਰ੍ਹਾਂ ਦਾ ਆਪਣੇ ਉਹਨਾਂ ਨੇ ਸਰੀਰ ਉੱਪਰ ਸ਼ਿੰਗਾਰ ਕੀਤਾ ਹੋਇਆ ਹੈ।
ਕੇਤਕ ਮੁਖ ਤੇ ਅਗਨੀ ਡਾਰੇ,
ਔਰ ਕੁਛ ਅਜਿਹੀਆਂ ਹਨ ਜੋ ਕਿ ਆਪਣੇ ਮੂੰਹ ਦੇ ਵਿੱਚੋਂ ਬੜੀ ਹੀ ਭਿਅੰਕਰ ਜਵਾਲਾ ਅੱਗ ਬਾਹਰ ਕੱਢ ਰਹੀਆਂ ਹਨ।
ਲਸ਼ਕਰ ਉੱਪਰ ਕੋ ਫਿਰ ਗਈ,
ਬਿਲਕੁਲ ਰਤਾ ਵੀ ਭੈ ਨਹੀਂ, ਖਿਨ ਮਾਤਰ ਵੀ ਡਰਦੀਆਂ ਨਹੀਂ। ਇਸ ਰਾਜੇ ਦਾ ਜੋ ਲਸ਼ਕਰ ਹੈ, ਫੌਜ ਹੈ, ਆਪਣੇ ਮੰਤਰਾਂ ਦੀ ਤਾਕਤ ਦੇ ਨਾਲ ਇਹ ਜੋ ਇਸਤਰੀਆਂ ਹਨ, ਜੋ ਚੁੜੇਲਾਂ ਕਹਿ ਲਵੋ, ਕੁਛ ਵੀ ਕਹਿ ਲਵੋ, ਕਾਲੇ ਇਲਮ ਦੇ ਬਲ ਦੇ ਨਾਲ ਰਾਜੇ ਦੀ ਫੌਜ ਦੇ ਉੱਪਰ ਅਜਿਹਾ ਫੇਰੀ ਪਾ ਰਹੀਆਂ ਹਨ।
ਪੱਛੋ ਇਨਹ ਪੁਕਾਰਤ ਪਈ,
ਇੱਕ ਦੂਸਰੇ ਨੂੰ ਕਹਿ ਰਹੀਆਂ ਹਨ, ਜਾਵੇ ਨਾ ਬਚ ਕੇ, ਉਹ ਫਲਾਣੇ ਨੂੰ ਫੜ ਕੇ ਖਾ ਲੈ, ਤੂੰ ਉਹਨੂੰ ਫੜ। ਭਾਵ ਅਜਿਹੀ ਆਵਾਜ਼ ਉੱਥੇ ਕੀਤੀ ਜਾ ਰਹੀ ਹੈ।
ਇਸ ਪ੍ਰਕਾਰ ਜਬ ਦੇਖਣ ਕੀਓ,
ਜਦੋਂ ਅਜਿਹਾ ਡਰਾਉਣਾ ਮਾਹੌਲ, ਅਜਿਹਾ ਵਿਕਰਾਲ ਮਾਹੌਲ ਵੇਖਿਆ,
ਬਿਸ਼ਨ ਸਿੰਘ ਰਾਜਾ ਬਿਸਮਯੋ,
ਰਾਜਾ ਬਿਸ਼ਨ ਸਿੰਘ ਬੜਾ ਹੈਰਾਨ ਹੋਇਆ ਕਿ ਕਦੀ ਸੁਣਿਆ ਹੀ ਨਹੀਂ ਸੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ।
ਇਨ ਪਰ ਨਹ ਕੁਛ ਜਤਨ ਹਮਾਰੋ,
ਰਾਜਾ ਉਸ ਵਕਤ ਬਿਲਕੁਲ ਨਿਟਾਲ ਹੋ ਗਿਆ, ਸਾਰੇ ਰਾਹ ਉਹਨੂੰ ਬੰਦ ਜਾਪਦੇ ਨੇ, ਸਾਰੇ ਆਸਰੇ ਟੁੱਟ ਗਏ ਜਾਪਦੇ ਨੇ। ਰਾਜਾ ਸੋਚਣ ਲੱਗਾ, ਮੈਂ ਕੀ ਕਰਾਂ, ਇਹਨਾਂ ਦਾ ਕੋਈ ਉਪਚਾਰ ਨਹੀਂ ਹੋ ਸਕਦਾ, ਕੋਈ ਯਤਨ ਕੰਮ ਆਉਣ ਵਾਲਾ ਨਹੀਂ।
ਮੰਤਰਨ ਬਲ ਤੇ ਕਰੈ ਸੰਗਾਰ,
ਕਿਉਂਕਿ ਇਹਨਾਂ ਦੇ ਕੋਲ ਹੈ ਮੰਤਰ ਆਦਿਕ ਦੀ ਸ਼ਕਤੀ, ਇਹਨਾਂ ਮੰਤਰਾਂ ਦੀ ਸ਼ਕਤੀ ਦੇ ਨਾਲ ਇਹ ਮੇਰੇ ਸੈਨਿਕਾਂ ਨੂੰ ਮਾਰ ਰਹੀਆਂ ਹਨ।
ਮਾਨ ਸਿੰਘ ਨਿਰਪ ਮੋਹ ਪਿਤਾ ਮਾ,
ਇਸ ਜਗ੍ਹਾ ਰਾਜਾ ਬਿਸ਼ਨ ਸਿੰਘ ਫਿਰ ਆਪਣੇ ਦਾਦਾ ਜੀ ਨੂੰ ਯਾਦ ਕਰਦਾ ਹੈ, ਰਾਜੇ ਮਾਨ ਸਿੰਘ ਨੂੰ। ਉਸ ਵਕਤ ਸੋਚਣ ਲੱਗਾ, ਜਿੱਥੇ ਇੰਨੀ ਵੱਡੀ ਪ੍ਰਬਲ ਸ਼ਕਤੀਆਂ ਹੋਣ, ਅਜਿਹਾ ਇਲਮ ਹੋਵੇ, ਅਜਿਹਾ ਜਾਦੂ ਹੋਵੇ, ਵਾਕਿਆ ਮੇਰੇ ਜੋ ਦਾਦਾ ਜੀ ਹਨ ਉਹ ਵੀ ਇਸ ਜਗ੍ਹਾ ਤੋਂ।
ਇਮ ਹੀ ਕਰ ਭੇਜਿਓ ਜਮ ਤਮ,
ਇਹਨਾਂ ਨੇ ਅਜਿਹੇ ਹੀ ਵਲ ਛਲ ਕਰਕੇ, ਕਈ ਤਰ੍ਹਾਂ ਦੇ ਦਗੇ ਕਰਕੇ ਮੇਰੇ ਦਾਦਾ ਜੀ ਨੂੰ, ਉਸ ਸ਼ੂਰਬੀਰ ਨੂੰ ਜਮ ਧਾਮ ਭੇਜ ਦਿੱਤਾ।
ਜੈ ਆਸ ਅਬ ਕੈਸੇ ਕਰੋ,
ਰਾਜਾ ਜੋ ਹੈ ਉਸ ਦੀ ਅਵਸਥਾ ਕੁਝ ਅਜਿਹੀ ਬਣ ਗਈ ਕਿ ਜਾਣੋ ਕੋਈ ਅਜਿਹਾ ਮੁਸਾਫਿਰ ਜੋ ਕਿ ਪਰਦੇਸਾਂ ਨੂੰ ਜਾ ਰਿਹਾ ਹੋਵੇ, ਸਮੁੰਦਰ ਦੇ ਵਿਚਾਲੇ ਹੋਵੇ, ਔਰ ਤੂਫਾਨ ਹੀ ਤੂਫਾਨ ਆ ਜਾਵੇ, ਉਹਨੂੰ ਆਸੇ ਪਾਸੇ ਰਾਹ ਨਾ ਵਿਖੇ। ਉਸ ਵਕਤ ਉਸ ਇਨਸਾਨ ਦੀ ਜੋ ਵਿਥਾ, ਜੋ ਹਾਲਤ ਹੋਏਗੀ, ਤੁਸੀਂ ਮਹਿਸੂਸ ਕਰ ਸਕਦੇ ਹੋ। ਜਦੋਂ ਇਨਸਾਨ ਨੂੰ ਕੋਈ ਰਾਹ ਨਾ ਵਿਖੇ। ਉਸ ਵਕਤ ਇਨਸਾਨ ਦੀ ਜੋ ਹਾਲਤ ਸੀ, ਰਾਜਾ ਵੀ ਇੱਕ ਅਜਿਹੀ ਚਿੰਤਾ ਰੂਪੀ ਸਮੁੰਦਰ ਵਿੱਚ ਘਿਰਿਆ ਹੋਇਆ ਕਿ ਉਹਦੇ ਵਿੱਚ ਕਈ ਤਰ੍ਹਾਂ ਦੇ ਭੈ, ਕਈ ਤਰ੍ਹਾਂ ਦੀ ਚਿੰਤਾ ਇਸ ਰਾਜੇ ਨੂੰ ਪਾਰ ਨਹੀਂ ਉਤਰਨ ਦੇ ਰਹੀਆਂ। ਰਾਜਾ ਬਹੁਤ ਵਿਆਕੁਲ ਹੋ ਰਿਹਾ ਹੈ।
ਇੱਕ ਯਤਨ ਸ਼ਰਨ ਗੁਰ ਪਰਾ,
ਪਰ ਕਹਿੰਦੇ ਨੇ ਕਿ ਜਦੋਂ ਇਨਸਾਨ ਸਾਰੇ ਪਾਸੋਂ ਹਾਰ ਜਾਵੇ, ਸੰਗ ਸਖਾ ਸਭ ਤਜ ਗਏ, ਕੋਈ ਨਾ ਨਿਭਾਇਓ ਸਾਥ, ਕਹੁ ਨਾਨਕ ਇਹ ਬਿਪਤੇ ਮੈਂ ਏਕ ਏਕ ਰਘੁਨਾਥ। ਸਾਹਿਬ ਨੌਵੇਂ ਪਾਤਸ਼ਾਹ ਬੜਾ ਵਧੀਆ ਨੌਵੇਂ ਮਹੱਲੇ ਦੇ ਸਲੋਕਾਂ ਵਿੱਚ ਉਚਾਰਦੇ ਨੇ ਕਿ ਜਦੋਂ ਸਾਰੇ ਆਸਰੇ ਟੁੱਟ ਜਾਣ, ਜਦੋਂ ਹਰ ਪਾਸਿਓਂ ਇਨਸਾਨ ਜੋ ਹੈ ਹੌਲਾ ਹੋ ਕੇ ਬਹਿ ਜਾਵੇ, ਹੁਣ ਕੌਣ ਹੈ ਮੇਰਾ, ਕੌਣ ਹੈ ਜਿਹੜਾ ਮੇਰੇ ਨਾਲ ਖੜਿਆ। ਪਰ ਜੇ ਕਿਤੇ ਉਸ ਵਕਤ ਉਸ ਸਤਿਗੁਰੂ ਦੀ ਯਾਦ ਆ ਜਾਵੇ ਤੇ ਉਸ ਵਕਤ ਉਹ ਅਕਾਲ ਪੁਰਖ ਉਹਦੇ ਨਾਲ ਖਲੋਤਾ ਹੁੰਦਾ ਹੈ। ਪਰ ਰੋਲਾ ਇਹ ਹੈ ਕਿ ਇਨਸਾਨ ਜੋ ਹੈ ਬੇਸ਼ੱਕ ਟੁੱਟ ਕੇ ਚੂਰ ਤਾਂ ਹੋ ਜਾਏ, ਫਿਰ ਵੀ ਆਪਣੇ ਆਪ ਨੂੰ ਨਹੀਂ ਛੱਡਦਾ, ਆਪਣੀ ਮੈਂ ਸਦਾ ਇਹਦੇ ਨਾਲ ਹੀ ਰਹਿੰਦੀ ਹੈ, ਇਹਨੂੰ ਇਹ ਛੱਡ ਕੇ ਰਾਜੀ ਨਹੀਂ। ਗੁਰੂ ਉੱਥੇ ਕੀ ਕਰੇ? ਸਤਿਗੁਰੂ ਪਾਤਸ਼ਾਹ ਜੀ ਜਿੱਥੇ ਵਾਰ ਵਾਰ ਗੁਰਬਾਣੀ ਵਿੱਚ ਕਈ ਤਰ੍ਹਾਂ ਦਾ ਉਪਦੇਸ਼ ਸਾਡੇ ਵਾਸਤੇ ਦਿੰਦੇ ਨੇ, ਉਹਦਾ ਆ ਜਾ ਕੇ ਮਤਲਬ ਇਹੀ ਨਿਕਲਦਾ ਹੈ, ਹੇ ਇਨਸਾਨ ਤੂੰ ਆਪਣਾ ਆਪ ਤਿਆਗ ਕੇ ਤਾਂ ਵੇਖ, ਤੂੰ ਆਪਣਾ ਆਪ ਛੱਡ ਕੇ ਤਾਂ ਵੇਖ, ਜਦੋਂ ਤੂੰ ਆਪਣਾ ਆਪ ਤਿਆਗ ਦਿੱਤਾ ਕੀ ਹੋਏਗਾ। ਤੇ ਸਾਹਿਬ ਕਹਿੰਦੇ ਨੇ ਕੋਈ ਹਾਲਤ ਹੁੰਦੀ ਬੰਦੇ ਦੀ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਇੱਕ ਉਹ ਸਮਾਂ ਜਦੋਂ ਇਨਸਾਨ ਆਪ ਹੁੰਦਾ, ਹੁਣ ਜਿੱਥੇ ਮੈਂ ਦਾ ਉਚਾਰਨ ਹੋਏਗਾ, ਹਉਮੈ ਹਉਮੈ ਜਿਹਨੂੰ ਕਿਹਾ ਜਾਂਦਾ, ਉਹਦਾ ਮਤਲਬ ਹੈ ਹੋ ਮੈਂ, ਬਸ ਮੈਂ ਹੀ ਹਾਂ, ਔਰ ਮੈਂ ਦਾ ਉਚਾਰਨ ਕਰਨ ਵਾਲਾ ਕਿੱਥੇ ਤੂੰ ਤੱਕ ਪਹੁੰਚੇਗਾ। ਜਦੋਂ ਇਨਸਾਨ ਨੇ ਮੈਂ ਕਹਿਣਾ ਛੱਡਿਆ, ਅੰਦਰੋਂ ਆਵਾਜ਼ ਨਿਕਲੀ ਤੂੰ, ਉਸ ਵਕਤ ਹੈਰਾਨ ਹੋ ਗਿਆ ਇਨਸਾਨ, ਜਿੱਥੇ ਮੈਂ ਮੇਰੀ ਜਿਹੜੀ ਹੈ, ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛੱਤਰ ਚਲਾ ਥਾ ਦੇਹੀ ਗਿਰਝਨ ਖਾਈ। ਦੋ ਤਰ੍ਹਾਂ ਪਾਠ ਕਰਦੇ ਨੇ ਵਿਦਵਾਨ, ਦੇਹੀ ਗਿਰਝ ਨਾ ਖਾਈ, ਦੇਹੀ ਗਿਰਝਨ ਖਾਈ, ਦੋ ਤਰ੍ਹਾਂ ਦੇ ਪਾਠ ਹੁੰਦੇ ਨੇ। ਸੋ ਜਿੱਥੇ ਮੈਂ ਮੇਰੀ ਆ ਜਾਵੇ ਉੱਥੇ ਇਨਸਾਨ ਦੇ ਪੱਲੇ ਕੁਛ ਨਹੀਂ ਬਚਦਾ, ਪਰ ਜਦੋਂ ਹੀ ਇਨਸਾਨ ਦੇ ਇਸ ਜਿਹਵਾ ਦੇ ਵਿੱਚੋਂ ਇੱਕ ਸਮਾਂ ਅਜਿਹਾ ਆਇਆ ਜਦੋਂ ਤੂੰ ਦਾ ਨਾਦ ਨਿਕਲਿਆ, ਉਸ ਵਕਤ ਇੱਕ ਅਜਿਹੀ ਆਨੰਦਮਈ ਅਵਸਥਾ ਪ੍ਰਗਟ ਹੋਈ ਕਿ ਤੂੰ ਤੂੰ ਕਰਦਾ ਹੋਇਆ ਇਨਸਾਨ ਤੂੰ ਬਣ ਗਿਆ। ਕਿਉਂਕਿ ਗੁਰੂ ਸਵਾਰਿਓ, ਜਿਸ ਚੀਜ਼ ਨੂੰ ਵੇਖਾਂਗੇ, ਜਿਸ ਚੀਜ਼ ਦਾ ਪ੍ਰਤੀਬਿੰਬ, ਜਿਸ ਚੀਜ਼ ਦਾ ਪਰਛਾਵਾਂ, ਜਿਸ ਚੀਜ਼ ਦੀ ਸੋਚ, ਜਿਸ ਚੀਜ਼ ਦੀ ਤਸਵੀਰ ਇਨਸਾਨ ਦੇ ਜ਼ਿਹਨ ਦਿਮਾਗ ਵਿੱਚ ਆ ਕੇ ਛਪੇਗੀ, ਇਨਸਾਨ ਉਹੀ ਤਰ੍ਹਾਂ ਦੇ ਕ੍ਰਿਤ ਉਹੀ ਕਰਮ ਕਰੇਗਾ। ਹੁਣ ਜਿਹਦੇ ਅੰਦਰ ਮੈਂ ਛਪ ਗਿਆ ਹੈ, ਜਿਹਦੇ ਵਿਚਾਰਾਂ ਵਿੱਚ, ਜਿਹਦੇ ਹਰ ਇੱਕ ਸਵਾਸ ਦੇ ਵਿੱਚ ਇੱਕੋ ਚੀਜ਼ ਹੈ ਮੈਂ, ਹੁਣ ਮੈਂ ਕਿੱਥੇ ਲੈ ਜਾਏਗੀ ਮੈਂ ਤੱਕ, ਮੈਂ ਦਾ ਅੰਤ ਕੀ ਹੈ ਨਾਸ, ਮੈਂ ਦਾ ਸੁੱਖ ਕੀ ਹੈ ਦੁੱਖ, ਮੈਂ ਦਾ ਆਪਣਾ ਕੀ ਹੈ ਵਿਪੱਤੀ, ਮੈਂ ਦਾ ਕੋਈ ਵੀ ਕਿਸੇ ਪਾਸੇ ਕਿਨਾਰਾ ਨਹੀਂ, ਮੈਂ ਇੱਕ ਅਜਿਹਾ ਸਮੁੰਦਰ ਹੈ, ਇੱਕ ਅਜਿਹਾ ਭਵ ਸਾਗਰ ਜਿਹਦੇ ਵਿੱਚ ਇਨਸਾਨ ਕਈ ਸਦੀਆਂ ਤੋਂ, ਕਈ ਪੁਰਾਣੇ ਜਨਮਾਂ ਜਨਮਾਂਤਰਾਂ ਤੋਂ ਪਾਉਂਦਾ ਫਿਰਦਾ। ਪਰ ਜਦੋਂ ਤੂੰ ਦਾ ਨਾਦ ਆਇਆ, ਤੂੰ ਦੀ ਆਵਾਜ਼ ਆਈ, ਇੱਕ ਪਰਲੇ ਕਿਨਾਰੇ ਦੀ ਆਵਾਜ਼ ਆਈ, ਤੂੰ ਦੀ ਆਵਾਜ਼ ਜਦੋਂ ਆਈ, ਇਸ਼ਾਰਾ ਕੀਤਾ ਉਸ ਅਕਾਲ ਪੁਰਖ ਵੱਲ, ਕੀ ਹੋਇਆ ਕਿ ਇਹ ਤੂੰ ਦੀ ਕੁਛ ਅਜਿਹੀ ਫੋਟੋ ਇਹਦੇ ਹਿਰਦੇ ਵਿੱਚ ਬਣੀ ਕਿ ਉੱਥੋਂ ਪਤਾ ਲੱਗਿਆ ਤੂੰ, ਜਦੋਂ ਤੂੰ ਨਿਕਲਿਆ ਕਬੀਰ ਤੂੰ, ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂ। ਤੇ ਕੀ ਹੋਇਆ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੂੰ ਕਹਿਣ ਦੀ ਦੇਰ ਸੀ, ਉਸ ਤੂੰ ਨੇ ਤੂੰ ਹੀ ਬਣਾ ਲਿਆ, ਆਪਣੇ ਵਰਗਾ ਬਣਾ ਲਿਆ। ਔਰ ਸਾਧ ਸੰਗਤ ਜੀ, ਇਹੀ ਚੀਜ਼ ਹੈ ਜਿਹੜੀ ਇਨਸਾਨ ਨੂੰ ਸਮਝ ਹੀ ਨਹੀਂ ਆਉਂਦੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਪਰ ਹੋਇਆ ਕੀ, ਜਬ ਹਮ ਤੁਮ ਏਕ ਭਏ ਹੈ ਤਬ ਦੇਖਤ ਹੀ ਮਨ ਪਤਿਆਹੀ, ਭਾਵ ਜਦੋਂ ਇੱਕ ਅਜਿਹੀ ਕਿਰਪਾ ਹੋਈ ਮੈਂ ਔਰ ਤੂੰ ਜਿਹੜਾ, ਇਹਦੇ ਵਿੱਚ ਜੋ ਇਹ ਸ਼ਬਦਾਂ ਦਾ ਜਾਲ ਸੀ ਸਭ ਮੁੱਕ ਗਿਆ, ਜਿਹੜੀ ਇਹਨਾਂ ਦੇ ਵਿੱਚ ਦੂਰੀ ਸੀ ਉਹ ਵੀ ਮੁੱਕ ਗਈ, ਉੱਥੇ ਆ ਕੇ ਸਿਰਫ ਇੱਕ ਚੀਜ਼ ਬਚੀ ਜਿਹੜੀ ਹੈ ਤੂੰ। ਤੂੰ ਕਰਦਾ ਕਰਦਾ ਇਨਸਾਨ ਇੱਥੇ ਤੱਕ ਪਹੁੰਚਿਆ ਕਿ ਉਹ ਤੂੰ ਵੀ ਮਿਟ ਗਿਆ, ਉਸ ਅਕਾਲ ਪੁਰਖ ਨੇ ਆਪਣੇ ਵਿੱਚ ਹੀ ਇਨਸਾਨ ਨੂੰ ਪਾ ਲਿਆ। ਅਰਜ ਕਰਾਂ ਜਦੋਂ ਇਨਸਾਨ ਉਸ ਤੂੰ ਦੇ ਉੱਤੇ ਠਹਿਰ ਜਾਵੇ, ਜਦੋਂ ਇਨਸਾਨ ਨੂੰ ਕੁਛ ਨਾ ਵਿਖੇ, ਉਦੋਂ ਉਹ ਤੂੰ ਮਿਲ ਜਾਵੇ ਜਿਹੜੇ ਤੂੰ ਨੂੰ ਅਕਾਲ ਪੁਰਖ ਕਿਹਾ ਗਿਆ। ਇੱਥੇ ਬੰਦੇ ਦੀ ਗੱਲ ਨਹੀਂ ਕੀਤੀ, ਇੱਥੇ ਦੂਜੇ ਤੀਜੇ ਦੀ ਗੱਲ ਨਹੀਂ ਕੀਤੀ। ਜੇ ਹੋਰ ਪਾਸੇ ਸੁੱਖ ਹੋਵੇ, ਜਿੱਥੇ ਦੁਨੀਆਂ ਭਟਕਦੀ ਪਈ ਏ, ਉਹ ਸਾਨੂੰ ਵੀ ਦੱਸ ਦੇਵੇ, ਸਾਰਿਆਂ ਨੂੰ ਦੱਸ ਦੇਵੇ, ਸਾਰੇ ਹੀ ਉੱਥੇ ਤੁਰ ਪੈਣ। ਜੇ ਹੋਰ ਪਾਸੇ ਸੁੱਖ ਹੋਵੇ ਗੁਰੂ ਸਵਾਰਿਓ, ਫਿਰ ਗੁਰੂ ਦੀ ਲੋੜ ਕੀ ਹੈ? ਕੀ ਲੋੜ ਹੈ ਗੁਰੂ ਨੂੰ ਵਾਰ ਵਾਰ ਧਰਤੀ ਤੇ ਆ ਕੇ ਅਵਤਾਰ ਧਾਰਨੇ, ਵਾਰ ਵਾਰ ਇੱਕ ਨਵਾਂ ਸਰੂਪ ਲੈ ਕੇ ਆਉਣਾ? ਪੁਰਾਣੇ ਸਾਧੂ ਪੜ੍ਹਦੇ ਸੀ, ਜੇ ਤੇ ਵਾਕਈ ਇਸ ਸਤਿਗੁਰੂ ਦੇ ਸ਼ਰਨਾਂ ਵਿੱਚ ਸੁੱਖ ਹੈ, ਜਿਹਨੂੰ ਤੇ ਸੁੱਖ ਮਿਲਦਾ ਹੈ, ਉਹ ਜ਼ਰੂਰ ਇਹਨੂੰ ਪੜਿਓ। ਸੁੱਖ ਕਿਤੇ ਨਾ ਮਿਲਦਾ ਜੀ ਪਿਆਰਿਆ, ਸੁੱਖ ਸਤਿਗੁਰ ਦੀ ਸ਼ਰਨੀ। ਸੁੱਖ ਕਿਤੇ ਨਾ ਮਿਲਦਾ ਜੀ ਪਿਆਰਿਆ, ਸੁੱਖ ਸਤਿਗੁਰ ਦੀ ਸ਼ਰਨੀ। ਸੁੱਖ ਕਿਤੇ ਨਾ ਮਿਲਦਾ ਜੀ ਪਿਆਰਿਆ, ਸੁੱਖ ਸਤਿਗੁਰ ਦੀ ਸ਼ਰਨੀ। ਉਸ ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਅਜਿਹਾ ਸੁੱਖ ਹੈ, ਪਰ ਹੈਰਾਨੀ ਲੱਗਦਾ ਹੈ ਕਿ ਉਹ ਸੁੱਖ ਦੀ ਪ੍ਰਤੀਤੀ ਵਿਰਲਿਆਂ ਨੂੰ ਆਈ ਹੈ। ਸਾਹਿਬ ਕਹਿੰਦੇ ਨੇ ਜਿੱਥੇ ਉਸ ਸਤਿਗੁਰੂ ਦੇ ਦਰਬਾਰ ਤੇ ਸੁੱਖ ਮਿਲਦਾ, ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ, ਉਹ ਜਿਹੜਾ ਐਵੇਂ ਜਿਹਾ ਦਰ ਹੋਵੇ ਕਿਵੇਂ ਛੱਡ ਦੇਵਾਂ, ਇਹਦੇ ਤੋਂ ਕਿਵੇਂ ਮੂੰਹ ਮੋੜ ਲਵਾਂ। ਜਦੋਂ ਇਨਸਾਨ ਇੱਥੇ ਆ ਕੇ ਟਿਕ ਜਾਵੇ, ਫਿਰ ਦੁਨੀਆਂ ਤੇ ਕੌਣ ਹੈ ਜਿਹੜਾ ਉਹਨੂੰ ਹਰਾ ਦੇਵੇ? ਕੋਈ ਵੀ ਨਹੀਂ। ਸੋ ਅਰਜ ਕਰਾਂ, ਰਾਜਾ ਬਿਸ਼ਨ ਸਿੰਘ ਜਦੋਂ ਬਿਲਕੁਲ ਹਾਰ ਗਿਆ, ਥੱਕ ਗਿਆ, ਕੋਈ ਰਸਤਾ ਨਹੀਂ ਵਿਖਦਾ, ਫਿਰ ਅੰਦਰ ਖਿਆਲ ਆਇਆ ਓਏ ਤੇਰਾ ਸਤਿਗੁਰੂ ਤੇ ਹੈ, ਉਸ ਵਕਤ ਸੋਚਣ ਲੱਗਾ ਇਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੀ ਕਿਰਪਾ ਕਰਨਗੇ।
ਕੌਤਕ ਗਨ ਇਸਤਰੀਨ ਵਿਸ਼ਖ,
ਜਦੋਂ ਉਸ ਜਾਦੂਗਰੀ ਕਰਨ ਵਾਲੀ ਇਸਤਰੀਆਂ ਦੇ ਇਹ ਕਈ ਤਰ੍ਹਾਂ ਦੇ ਚਰਿੱਤਰ, ਕਈ ਤਰ੍ਹਾਂ ਦੇ ਕੌਤਕ ਵੇਖੇ,
ਏਤਕ ਦਿਨ ਬਿਸਮਤ ਨੇ ਦੇਖਾ,
ਕਈ ਦਿਨ ਭਾਵ ਬੀਤ ਗਏ, ਉਹ ਇਸਤਰੀਆਂ ਆਉਂਦੀਆਂ ਨੇ, ਕਈ ਤਰ੍ਹਾਂ ਦੇ ਅਜਿਹੇ ਕੁਕਰਮ ਕਰਦੀਆਂ ਨੇ, ਕਈ ਤਰ੍ਹਾਂ ਦੇ ਕੁਟੰਗਾਂ ਦੇ ਨਾਲ ਡਰਾਉਂਦੀਆਂ ਹਨ।
ਹੈ ਅਰੂਢ ਕਰਤਬ ਮਹਿਪਾਲਾ,
ਮਹਿਪਾਲਾ, ਮਹੀ ਤੋਂ ਭਾਵ ਹੈ ਫੌਜ, ਪਾਲਾ ਤੋਂ ਭਾਵ ਉਹਨਾਂ ਦੀ ਰੱਖਿਆ ਕਰਨ ਵਾਲਾ, ਪਾਲਣ ਵਾਲਾ ਭਾਵ ਰਾਜਾ। ਰਾਜਾ ਬਿਸ਼ਨ ਸਿੰਘ ਆਪਣੇ ਘੋੜੇ ਦੇ ਉੱਤੇ ਅਸਵਾਰ ਹੋ ਕੇ,
ਸ੍ਰੀ ਸਤਿਗੁਰ ਮਿਲਬੇ ਕੋ ਚੱਲ,
ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵੱਲ ਤੁਰ ਪਿਆ ਕਿ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਆਪਣੀ ਵਿਥਾ, ਆਪਣਾ ਦੁੱਖ ਦੱਸਾਂ।
ਉੱਚੋ ਹੁਤੋ ਦਮ ਦਮਾ ਦੂਰੇ,
ਜਿਸ ਸਥਾਨ ਦੇ ਉੱਪਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਉੱਚੀ ਜਗ੍ਹਾ ਦੇ ਉੱਪਰ ਡੇਰਾ ਕੀਤਾ ਹੋਇਆ ਸੀ,
ਉਤਰੇ ਰਹੇ ਤਾ ਗੁਰਪੁਰੇ,
ਪਾਤਸ਼ਾਹ ਜੀ ਉਸ ਸਥਾਨ ਦੇ ਉੱਪਰ ਬੜੇ ਆਰਾਮ ਦੇ ਨਾਲ ਬਿਰਾਜੇ ਹੋਏ ਸੀ।
ਯੋਧਾ ਬ੍ਰਿੰਦ ਸੰਗ ਮੋਹ ਚਾਲੇ,
ਰਾਜੇ ਬਿਸ਼ਨ ਸਿੰਘ ਦੇ ਨਾਲ ਬਹੁਤ ਸਾਰੇ ਯੋਧੇ ਵੀ ਤੁਰ ਪਏ।
ਆਵਤ ਚੱਲਿਓ ਚਿੰਤ ਮਹੀ ਪਾਲੇ,
ਜਦੋਂ ਤੁਰਦੇ ਜਾ ਰਹੇ ਹਨ ਪਰ ਰਾਜੇ ਬਿਸ਼ਨ ਸਿੰਘ ਦੇ ਹਿਰਦੇ ਦੇ ਵਿੱਚ ਕੁਛ ਅਜਿਹੇ ਵਿਚਾਰ ਚੱਲ ਰਹੇ ਨੇ ਜੋ ਕਿ ਚਿੰਤਾ ਨਾਲ ਭਰੇ ਪਏ ਨੇ। ਕਈ ਤਰ੍ਹਾਂ ਦੀ ਸੋਚਾਂ ਸੋਚਦਾ ਹੋਇਆ ਰਾਜਾ ਜਾ ਰਿਹਾ ਹੈ।
ਜਬ ਦਮ ਦਮੇ ਨਿਕਟ ਚੱਲ ਆਇਆ ਹੋ,
ਜਦੋਂ ਉਸ ਸਥਾਨ ਉੱਪਰ ਪਹੁੰਚੇ ਜਿਸ ਜਗ੍ਹਾ ਦੇ ਉੱਪਰ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਡੇਰਾ ਕੀਤਾ ਹੋਇਆ ਸੀ।
ਅਸਤੇ ਉੱਤਰ ਸੀਸ ਕੋ ਨਿਆਇਓ,
ਘੋੜੇ ਦੇ ਉੱਤੋਂ ਉਤਰ ਕੇ ਰਾਜੇ ਬਿਸ਼ਨ ਸਿੰਘ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾ ਦਿੱਤਾ।
ਪਾਇਨ ਸੋ ਉੱਪਰ ਚੱਲ ਗਇਓ,
ਔਰ ਆਪਣੇ ਪੈਰਾਂ ਦੇ ਨਾਲ ਭਾਵ ਤੁਰ ਕੇ ਸਤਿਗੁਰੂ ਜੀ ਦੇ ਕੋਲ ਜਦੋਂ ਪਹੁੰਚੇ,
ਬੈਠੇ ਸਤਿਗੁਰ ਦੇਖਤ ਪਇਓ,
ਆਪਣੇ ਨੇਤਰਾਂ ਨਾਲ ਰਾਜਾ ਬਿਸ਼ਨ ਸਿੰਘ ਸ੍ਰੀ ਸਤਿਗੁਰੂ ਜੀ ਦੀ ਉਸ ਕਰੁਣਾਮਈ ਦਇਆ ਰੂਪੀ ਮੂਰਤ ਦੇ ਦਰਸ਼ਨ ਕਰਨ ਲੱਗਾ।
ਧਾਏ ਉਤਾਇਲ ਚਰਨਨ ਪਰਿਓ,
ਦੌੜ ਕੇ ਬੜੀ ਹੀ ਕਾਹਲੀ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਰਾਜਾ ਬਿਸ਼ਨ ਸਿੰਘ ਢਹਿ ਪਿਆ।
ਕਰ ਬੰਧਨ ਕੋ ਆਗੇ ਥਿਰਿਓ,
ਨਮਸਕਾਰ ਕਰਕੇ ਬੰਧਨ ਕਰਕੇ ਸਤਿਗੁਰੂ ਜੀ ਦਾ ਮੰਗਲ ਕਰਕੇ ਉਸ ਵਕਤ ਰਾਜਾ ਬਿਸ਼ਨ ਸਿੰਘ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜਾ ਕੇ ਬੈਠ ਗਿਆ।
ਖੜਕ ਸਿਪਰ ਜਿਸਕੇ ਲੱਗ ਰਹੀ,
ਰਾਜਾ ਸੀ ਸ਼ੂਰਬੀਰ ਸੀ, ਉਸ ਦੇ ਸਰੀਰ ਦੇ ਉੱਪਰ ਜਿੱਥੇ ਕਿ ਇੱਕ ਸ਼ੂਰਬੀਰ ਵਾਲੇ ਬੜੇ ਵਧੀਆ ਬਸਤਰ ਸੀ, ਨਾਲ ਹੀ ਨਾਲ ਢਾਲ, ਫਿਰ ਉਸ ਤੋਂ ਬਾਅਦ ਤਲਵਾਰ ਵੀ ਸੀ।
ਕੰਚਨ ਖਚਤ ਮੁਸ਼ਟ ਜਿਸ ਅਹੀ,
ਉਸ ਤਲਵਾਰ ਦੀ ਜੋ ਮੁੱਠ ਸੀ ਜਿੱਥੋਂ ਤਲਵਾਰ ਨੂੰ ਫੜਿਆ ਜਾਂਦਾ ਹੈ, ਉਹ ਜੋ ਹੈ ਪੂਰੀ ਸੋਨੇ ਦੀ ਬਣੀ ਹੋਈ ਸੀ।
ਜਰੇ ਬੱਜਰ ਕੰਕਨ ਕਰ ਧਰੇ,
ਉਸ ਤੋਂ ਬਾਅਦ ਰਾਜੇ ਦੇ ਹੱਥ ਦੇ ਵਿੱਚ ਜੋ ਕੜੇ ਹਨ ਉਹਨਾਂ ਦੇ ਵਿੱਚ ਵੀ ਹੀਰੇ ਜਵਾਹਰ ਆਦਿਕ ਜੜਿਤ ਹਨ।
ਕੁੰਡਲ ਕਰਨਨ ਮੁਕਤ ਤਰੇ,
ਰਾਜੇ ਦੇ ਕੰਨਾਂ ਦੇ ਵਿੱਚ ਵੀ ਬੜੇ ਵਧੀਆ ਉਸਨੇ ਕੁੰਡਲ ਪਾਏ ਹੋਏ ਨੇ ਜਿਹਦੇ ਵਿੱਚ ਬੜੇ ਹੀ ਬੇਸ਼ੁਮਾਰ ਬੇਸ਼ਕੀਮਤੀ ਹੀਰੇ ਆਦਿਕ ਜੜੇ ਹੋਏ ਹਨ।
ਜਗਾ ਪਾਗ ਪਰ ਦਮਕਤ ਦੀਸ,
ਰਾਜਾ ਜੋ ਹੈ ਇਸ ਦੇ ਸਿਰ ਦੇ ਉੱਪਰ ਜੋ ਪੱਗ ਬੰਨੀ ਹੋਈ ਹੈ, ਦਸਤਾਰ ਹੈ ਜੋ ਰਾਜੇ ਮਹਾਰਾਜਿਆਂ ਦੇ ਸੀਸ ਤੇ ਹੁੰਦੀ ਸੀ, ਉਹਦੇ ਵਿੱਚ ਜਿਗਾ ਔਰ ਕਲਗੀ ਆਦਿਕ ਜੋ ਹੈ ਜੜਿਤ ਸੀ।
ਪਰ ਉਤੰਗ ਕਲਗੀ ਸ਼ੁਭ ਸੀਸ,
ਕਿਉਂਕਿ ਇਹ ਰਾਜੇ ਮਹਾਰਾਜਿਆਂ ਦੇ ਸੀਸ ਦੇ ਉੱਪਰ ਹੋਣ ਦਾ ਭਾਵ ਹੈ ਇੱਕ ਬੜੀ ਹੀ ਸ਼ੋਭਾ ਦਾ ਪ੍ਰਤੀਕ, ਸੋ ਰਾਜੇ ਬਿਸ਼ਨ ਸਿੰਘ ਦੇ ਸੀਸ ਦੇ ਉੱਪਰ ਵੀ ਇਹ ਕਲਗੀ ਲੱਗੀ ਹੋਈ ਸੀ।
ਬਸਤ ਸ਼ਸਤਰ ਬਹੁਮੁੱਲੇ ਧਰੇ,
ਬੜੇ ਹੀ ਕੀਮਤੀ ਬਸਤਰ ਔਰ ਸ਼ਸਤਰ ਰਾਜੇ ਬਿਸ਼ਨ ਸਿੰਘ ਨੇ ਪਹਿਨੇ ਹੋਏ ਸਨ।
ਸਤਿਗੁਰ ਸਨਮੁਖ ਬੈਠ ਕਰੇ,
ਔਰ ਸਤਿਗੁਰੂ ਜੀ ਦੇ ਸਨਮੁਖ ਪਾਤਸ਼ਾਹ ਜੀ ਦੇ ਸਾਹਮਣੇ ਆ ਕੇ ਰਾਜਾ ਬਿਸ਼ਨ ਸਿੰਘ ਜੋ ਹੈ ਬੈਠ ਗਿਆ।
ਸੇਤ ਬਸਤਰ ਗੁਰ ਕੇ ਘਰ ਜਮਾ,
ਔਰ ਕਵੀ ਸੰਤੋਖ ਸਿੰਘ ਜੀ ਇਸ ਚੀਜ਼ ਦਾ ਜ਼ਿਕਰ ਕਰਦੇ ਹਨ ਕਿ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪਣੇ ਸਰੀਰ ਦੇ ਉੱਪਰ ਜੋ ਬਸਤਰ ਪਹਿਨੇ ਹੋਏ ਸੀ, ਬਸਤਰ ਧਾਰਨ ਕੀਤੇ ਸੀ, ਉਹਨਾਂ ਦਾ ਸਫੇਦ ਰੰਗ ਸੀ।
ਬਹੁ ਸੂਖਮ ਸ਼ੋਭਿਤ ਅਭਰਮ,
ਜੋ ਕਿ ਬੜੇ ਹੀ ਵਧੀਆ ਸੂਖਮ ਪਤਲੇ ਔਰ ਬਹੁਤ ਹੀ ਅਤੀ ਸੁੰਦਰ ਹਨ।
ਤਨਖ ਬਾਨ ਆਗੇ ਵੱਢ ਧਰਿਓ,
ਔਰ ਤਨੁਖ ਔਰ ਬਾਨ ਇਤਿਆਦ ਇਹ ਸਭ ਕੁਝ ਸਤਿਗੁਰੂ ਜੀ ਦੇ ਸਾਹਮਣੇ ਪਿਆ ਹੋਇਆ ਸੀ।
ਸੁੰਦਰ ਚਮਰ ਸੀਸ ਪਰ ਠੁਰਿਓ,
ਚੁੱਲੇ ਸੋ ਛਤ ਨਿਰੰਜਨੀ, ਉਸ ਅਕਾਲ ਪੁਰਖ ਦੇ ਸੀਸ ਦੇ ਉੱਪਰ ਅਜਿਹਾ ਚੌਰ ਛਤਰ ਝੁਲਦਾ ਹੈ, ਇਹ ਉਸ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਦੀ ਸੋਭਾ ਹੈ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਉੱਪਰ ਵੀ ਚੌਰ ਛਤਰ ਜੋ ਹੈ ਝੁਲ ਰਿਹਾ ਹੈ।
ਭਰੇ ਕਿਰਪਾ ਸੋ ਨੈਣ ਰਸੀਲੇ,
ਔਰ ਸਤਿਗੁਰੂ ਜੀ ਦੇ ਜੋ ਨੇਤਰ ਹਨ ਉਹ ਕਿਰਪਾ ਦੇ ਨਾਲ ਭਰੇ ਹੋਏ ਨੇ ਔਰ ਰਸੀਲੇ ਹਨ, ਰਸਦਾਇਕ ਹਨ।
ਬ੍ਰਹਮ ਗਿਆਨ ਔਰ ਮਹਾ ਗਹੀਲੇ,
ਔਰ ਪਾਤਸ਼ਾਹ ਜੀ ਦਾ ਹਿਰਦਾ ਗਹੀਲੇ ਭਾਵ ਬੜਾ ਹੀ ਗਹਿਰਾ ਹੈ, ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ, ਸਤਿਗੁਰੂ ਜੀ ਦੇ ਅੰਦਰ ਫਿਰ ਬ੍ਰਹਮ ਗਿਆਨ ਜੋ ਹੈ ਬਹੁਤ ਹੀ ਪਰਿਪੂਰਨ ਹੈ, ਆਪ ਹੀ ਉਸ ਬ੍ਰਹਮ ਦਾ ਰੂਪ ਹਨ।
ਸ਼ਰਨ ਪਰ ਹੈ ਜੋ ਸ਼ਰਧਾ ਠਾਨੀ,
ਔਰ ਅਜਿਹੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਦੋਂ ਵੀ ਸਾਧ ਸੰਗਤ ਜੀ ਕੋਈ ਵੀ ਜੀਵ ਸ਼ਰਧਾ ਭਾਵਨਾ ਲੈ ਕੇ ਆ ਜਾਵੇ,
ਦੋਨੋ ਲੋਕਨ ਕੋ ਸੁਖਦਾਨੀ,
ਉਸ ਵਕਤ ਸਤਿਗੁਰੂ ਪਾਤਸ਼ਾਹ ਉਸ ਇਨਸਾਨ ਦੇ ਉੱਪਰ ਅਜਿਹੇ ਤੁੱਠ ਪੈਂਦੇ ਨੇ, ਖੁਸ਼ ਹੁੰਦੇ ਹਨ ਕਿ ਦੋਵੇਂ ਲੋਕਾਂ ਦੇ ਸੁਖ ਦੇ ਦਿੰਦੇ ਹਨ।
ਉਸ ਕਾਵਤ ਮੁਖ ਬਾਕ ਉਚਾਰੇ,
ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮੁਸਕਰਾਉਂਦੇ ਹੋਏ ਬਚਨ ਕਰਨ ਲੱਗੇ,
ਬਿਸ਼ਨ ਸਿੰਘ ਕਹ ਕੁਸ਼ਲ ਤੁਮਾਰੇ,
ਰਾਜਾ ਬਿਸ਼ਨ ਸਿੰਘ ਦੱਸੋ ਸਭ ਖੈਰ ਕੁਸ਼ਲ ਹੈ, ਕੁਸ਼ਲ ਮੰਗਲ ਹੈ, ਸਭ ਠੀਕ ਠਾਕ ਹੈ।
ਹਾਥ ਜੋਰ ਬੋਲਿਓ ਨ੍ਰਿਪ ਭਾਰੀ,
ਰਾਜਾ ਬਿਸ਼ਨ ਸਿੰਘ ਜੋ ਕਿ ਇਸ ਵਕਤ ਵਿਪੱਤੀ ਵਿੱਚ ਸੀ, ਦੁੱਖ ਦੇ ਵਿੱਚ ਸੀ, ਹੱਥ ਜੋੜ ਕੇ ਬੜਾ ਹੀ ਵਿਨਮਰਤਾ ਨਾਲ ਬੋਲਣ ਲੱਗਾ,
ਪ੍ਰਭ ਜੀ ਸਭ ਸੁਖ ਕਿਰਪਾ ਤੁਮਾਰੀ।
ਇਹ ਹੈ ਗੁਰੂ ਸਵਾਰਿਓ, ਇੱਕ ਸਿੱਖ, ਇੱਕ ਗੁਰਮੁਖ, ਇੱਕ ਭਗਤ ਦੀ ਨਿਸ਼ਾਨੀ। ਸਿਰ ਦੇ ਉੱਤੇ ਕੈਸਾ ਵੀ ਦੁੱਖ, ਕੈਸਾ ਵੀ ਸੰਕਟ ਬਣ ਜਾਵੇ, ਸਾਹਿਬ ਪੁੱਛ ਰਹੇ ਨੇ ਕਿ ਕਿਵੇਂ ਸਭ ਠੀਕ ਹੈ। ਉਸ ਵਕਤ ਕਹਿਆ ਪਾਤਸ਼ਾਹ ਜੀ, ਸਭ ਤੁਹਾਡੀ ਕਿਰਪਾ ਹੈ, ਸੁਖ ਹੀ ਸੁਖ ਬਣਿਆ ਹੋਇਆ ਹੈ।
ਦੇਸ਼ ਕਾਮਰੂ ਮੰਤਰ ਕਰਾਲਾ,
ਪਰ ਬਾਅਦ ਵਿੱਚ ਫਿਰ ਇੱਕ ਤੇ ਸਤਿਗੁਰੂ ਜੀ ਦਾ ਬਚਨ ਸੁਣ ਕੇ ਨਾਲ ਦੀ ਨਾਲ ਹੀ ਅਰਜ ਕੀਤੀ ਕਿ ਆਪ ਜੀ ਦੀ ਕਿਰਪਾ ਨਾਲ ਸਭ ਠੀਕ ਹੈ। ਫਿਰ ਜਿਹੜੀ ਅਰਜ਼ ਕਰਨ ਆਏ ਨੇ ਹੁਣ ਉਸ ਵਿਸ਼ੇ ਵੱਲ ਹੋਏ ਕਿ ਪਾਤਸ਼ਾਹ ਜੀ ਤੁਹਾਡੀ ਦਇਆ ਕਿਰਪਾ ਸਦਕਾ ਆਪਾਂ ਇਸ ਜਗ੍ਹਾ ਆਏ ਹਾਂ ਕਿ ਇਸ ਕਾਮਰੂਪ ਦੇਸ਼ ਨੂੰ ਜਿੱਤ ਸਕੀਏ, ਪਰ ਉਹਨਾਂ ਦੇ ਕੋਲ ਤੇ ਜੰਤਰ ਮੰਤਰ ਆਦਿਕ ਹਨ।
ਦੇਖ ਦੇਖ ਮਨ ਬਿਸਮ ਬਿਸਾਲਾ,
ਪਾਤਸ਼ਾਹ ਜੀ ਇਹ ਸਾਰੇ ਕਰਮ ਨੂੰ ਵੇਖ ਕੇ ਉਹਨਾਂ ਦੇ ਨੂੰ ਸਾਡਾ ਹਿਰਦਾ ਬੜਾ ਹੀ ਅਸਚਰਜਤਾ ਨਾਲ ਭਰ ਜਾਂਦਾ ਹੈ।
ਇਸਤਰੀ ਗਨ ਲਸ਼ਕਰ ਢਿੱਗ ਆਵਤ,
ਸਾਰਾ ਵਿਰਤਾਂਤ ਦੱਸਿਆ ਕਿ ਕੁਛ ਜਾਦੂਗਰਨੀ ਇਸਤਰੀਆਂ ਜੋ ਲਸ਼ਕਰ ਹੈ ਉਸ ਦੇ ਕੋਲ ਉਸ ਕਾਮਰੂਪ ਦੇਸ਼ ਦੇ ਰਾਜੇ ਨੇ ਭੇਜੀਆਂ ਹਨ।
ਕਰ ਟਾਮਨ ਕੋ ਭਟਨ ਡਰਾਵਤ,
ਜੋ ਕਈ ਤਰ੍ਹਾਂ ਦੇ ਇਲਮ ਦੀ ਤਾਕਤ ਦੇ ਨਾਲ ਯੋਧਿਆਂ ਨੂੰ ਡਰਾਉਂਦੀਆਂ ਹਨ।
ਸਭ ਹਿੰਕੇ ਔਰ ਧੀਰ ਜਹਾਰੀ,
ਪਾਤਸ਼ਾਹ ਜੀ ਬੇਸ਼ੱਕ ਸੂਰਮੇ ਨੇ ਪਰ ਉਹ ਡਰਦੇ ਵੀ ਨੇ, ਇੱਕ ਅਜਿਹੀ ਤਾਕਤ ਦੇ ਨਾਲ ਉਹਨਾਂ ਦਾ ਮੁਕਾਬਲਾ ਹੈ ਜਿਨ੍ਹਾਂ ਨੂੰ ਸ਼ਸਤਰਾਂ ਨਾਲ ਨਹੀਂ ਮਾਰਿਆ ਜਾ ਸਕਦਾ, ਕਿਸੇ ਹਥਿਆਰ ਦੇ ਨਾਲ ਕੋਈ ਅਜਿਹਾ ਨਹੀਂ ਕੀਤਾ ਜਾ ਸਕਦਾ ਕਿ ਚੋਟ ਉਹਨਾਂ ਨੂੰ ਪਹੁੰਚੇ। ਅਜਿਹੇ ਅਸਚਰਜਤਾ ਵਾਲੇ ਕਰਮ ਵੇਖ ਕੇ, ਅਜਿਹੀ ਕੁਟੰਗੀ ਚਾਲ ਉਹਨਾਂ ਦੀ ਵੇਖ ਕੇ ਪਾਤਸ਼ਾਹ ਜੀ ਜੋ ਯੋਧੇ ਹਨ ਉਹਨਾਂ ਦਾ ਹਿਰਦਾ ਜੋ ਹੈ ਬਿਲਕੁਲ ਢਹਿ ਢੇਰੀ ਹੋ ਗਿਆ ਹੈ।
ਜਿਨ ਪਰ ਚਲਤ ਨਾ ਕੋ ਉਪਚਾਰੀ,
ਪਾਤਸ਼ਾਹ ਜੀ ਉਹਨਾਂ ਦੇ ਉੱਤੇ ਕੋਈ ਉਪਚਾਰ, ਕੋਈ ਵਾਹ ਨਹੀਂ ਸਾਡੀ ਚੱਲ ਰਹੀ।
ਤੋਪ ਤੁਪਕ ਜੰਜਾਲ ਚਲਾਵੇ,
ਜਿੰਨੇ ਵੀ ਪਾਤਸ਼ਾਹ ਜੀ ਤੋਪਾਂ ਦੇ ਉੱਤੋਂ ਗੋਲੇ ਆਦਿਕ ਉਹਨਾਂ ਵੱਲ ਅਸੀਂ ਚਲਾਉਂਦੇ ਹਾਂ,
ਉਲਟ ਆਏ ਹਮਰੇ ਭਟਕਾਵੇ।
ਹੈਰਾਨੀ ਦੀ ਗੱਲ ਹੈ ਕਿ ਉਹ ਗੋਲੇ ਉਲਟ ਆ ਕੇ ਸਾਡੇ ਹੀ ਯੋਧਿਆਂ ਨੂੰ ਜ਼ਖਮੀ ਕਰ ਦਿੰਦੇ ਹਨ।
ਵਿਰਛ ਉਡਾਵਤ ਭੀਤ ਭਜਾਵੇ,
ਔਰ ਗਰੀਬ ਨਵਾਜ ਪਾਤਸ਼ਾਹ ਜੀ ਪਤਾ ਨਹੀਂ ਕਿਹੜੀ ਉਹਨਾਂ ਦੇ ਵਿੱਚ ਤਾਕਤ ਹੈ ਕਿ ਕਿਸੇ ਔਰਤ ਨੂੰ ਅਸੀਂ ਵੇਖਦੇ ਹਾਂ ਉਹ ਦਰਖਤ ਦੇ ਉੱਤੇ ਜੇ ਬੈਠੀ ਹੈ, ਦਰਖਤ ਨੂੰ ਹੀ ਆਕਾਸ਼ ਰਾਹੀਂ ਆਕਾਸ਼ ਮੰਡਲ ਵਿੱਚ ਉਡਾ ਕੇ ਸਾਡੇ ਕੋਲ ਲੈ ਆਉਂਦੀ ਹੈ।
ਮੁਖ ਤੇ ਅਗਨ ਲਾਟ ਨਿਕਸਾਵੇ,
ਔਰ ਕੋਈ ਔਰਤ ਅਜਿਹੀ ਜੋ ਆਪਣੇ ਮੂੰਹ ਦੇ ਵਿੱਚੋਂ ਕਈ ਤਰ੍ਹਾਂ ਦੀ ਅੱਗ ਬਾਹਰ ਕੱਢ ਰਹੀ ਹੈ,
ਗਹੀ ਨਾ ਜਾਏ ਨਿਕਟ ਨਹਿ ਆਵੇ।
ਔਰ ਜੇ ਸਾਡੇ ਸੈਨਿਕ ਯਤਨ ਕਰਦੇ ਹਨ ਉਸ ਨੂੰ ਫੜ ਲਈਏ, ਉਹ ਫੜੀ ਨਹੀਂ ਜਾਂਦੀ, ਨੇੜੇ ਹੀ ਨਹੀਂ ਉਸ ਦੇ ਅਸੀਂ ਜਾ ਸਕਦੇ।
ਲਸ਼ਕਰ ਕੇ ਉੱਪਰ ਫਿਰ ਜਾਵੇ,
ਔਰ ਆਪਣੀ ਇਸ ਕਰਾਮਾਤ ਮੁਤਾਬਕ ਆਪਣੇ ਇਸ ਜਾਦੂ ਦੇ ਨਾਲ ਉਹ ਔਰਤਾਂ ਲਸ਼ਕਰ ਫੌਜ ਦੇ ਉੱਤੋਂ ਦੀ ਗੇੜਾ ਕੱਢ ਕੇ ਫਿਰ ਤੁਰ ਜਾਂਦੀਆਂ ਹਨ।
ਸਭ ਯੋਧਾ ਬਿਸਮਤ ਚਿਤ ਹੋਏ।
ਪਾਤਸ਼ਾਹ ਜੀ, ਸਾਰੇ ਯੋਧੇ ਸਾਰੇ ਸੂਰਬੀਰ ਬੜੇ ਹੀ ਹੈਰਾਨੀ ਦੀ ਅਵਸਥਾ ਵਿੱਚ ਹਨ।
ਦਰਤ ਰਹਿਤ ਬਸ ਚਲਤ ਨ ਕੋਏ।
ਅਜਿਹੇ ਸੂਰਮੇ ਨੇ ਪਾਤਸ਼ਾਹ ਜੀ ਮੇਰੇ ਕੋਲ, ਜਿਨ੍ਹਾਂ ਦਾ ਨਾਮ ਸੁਣਦਿਆਂ ਵੱਡੇ ਵੱਡੇ ਵੈਰੀ ਜੋ ਹਨ ਉਹਨਾਂ ਦਾ ਹਿਰਦਾ ਕੰਬ ਜਾਂਦਾ ਹੈ, ਪਰ ਇਸ ਵਕਤ ਅਜਿਹੀ ਹਾਲਤ ਹੈ ਉਹਨਾਂ ਦੀ ਜੋ ਕਿ ਆਪ ਹੀ ਡਰ ਵਾਲੇ ਕਰਮ ਨੂੰ ਵੇਖ ਕੇ, ਆਪ ਹੀ ਅਜਿਹੇ ਉਹਨਾਂ ਦੇ ਚਰਿੱਤਰ, ਉਹਨਾਂ ਦੇ ਅਜਿਹੇ ਢੰਗਾਂ ਨੂੰ ਵੇਖ ਕੇ, ਉਹਨਾਂ ਦੀ ਅਜਿਹੀ ਤਾਕਤ ਨੂੰ ਵੇਖ ਕੇ ਜੋ ਸਾਡੇ ਸੂਰਮੇ ਹਨ ਬੜੇ ਹੀ ਸਹਿਮੇ ਹੋਏ ਹਨ।
ਮੈਂ ਤੁਮਰੇ ਪਰ ਕਰ ਵਿਸ਼ਵਾਸ।
ਔਰ ਪਾਤਸ਼ਾਹ ਜੀ, ਮੈਂ ਤੇ ਆਪ ਜੀ ਦੇ ਚਰਨਾਂ ਦਾ ਆਸਰਾ ਤੱਕ ਕੇ
ਚੜ ਆਇਓ ਹੋ ਧਰ ਚਰਨ ਨਿਆਸ।
ਬਸ ਸਤਿਗੁਰੂ ਜੀ, ਮੇਰੇ ਵਿੱਚ ਕੁਛ ਨਹੀਂ ਹੋ, ਨਹੀਂ ਕਿਛ ਹੋ, ਨਹੀਂ ਕਿਛ ਆਹ ਨਾ ਮੋਰਾ। ਉਹ ਮੈਂ ਨਹੀਂ ਕਿਛ ਹੋ, ਨਹੀਂ ਕਿਛ ਆਹ ਨਾ ਮੋਰਾ। ਅਵਸਰ ਲੱਜਾ ਰੱਖ ਲੇ ਹੋ ਸਧਨਾ ਜਨ ਤੋਰਾ। ਜਿਵੇਂ ਸਧਨੇ ਨੇ ਕਹਿਆ ਸੀ ਨਾ, ਪਾਤਸ਼ਾਹ ਮੈਂ ਨਹੀਂ, ਨਾ ਹੀ ਕੁਛ ਮੇਰਾ ਹੈ, ਨਾ ਹੀ ਮੇਰੇ ਵਿੱਚ ਕੋਈ ਤਾਣ ਹੈ, ਨਾ ਕੋਈ ਬਲ, ਸਿਰਫ ਮੈਂ ਤੇਰਾ ਆ। ਤੇ ਮੈਨੂੰ ਇਹ ਪਤਾ, ਜਿਹੜਾ ਤੇਰਾ ਹੋ ਜਾਵੇ ਉਹਦੀ ਪਿੱਠ ਨਹੀਂ ਲੱਗਦੀ, ਜਿਹੜਾ ਤੇਰਾ ਹੋ ਜਾਵੇ ਉਹ ਦੁਨੀਆਂ ਵਿੱਚ ਕਦੀ ਸੁਣਿਆ ਨਹੀਂ, ਉਹਨੂੰ ਹਾਰ ਆ ਜਾਂਦੀ ਹੈ। ਸੋ ਇਹ ਰਾਜਾ ਬਿਸ਼ਨ ਸਿੰਘ ਵੀ ਕਹਿਣ ਲੱਗਾ, ਪਾਤਸ਼ਾਹ ਮੈਂ ਤੇ ਤੁਹਾਡੇ ਆਸਰੇ ਨਾਲ ਆਇਆ ਹਾਂ।
ਕਿਮ ਬਣਿਆ ਵਹਿ,
ਜੇ ਪਾਤਸ਼ਾਹ ਤੁਹਾਡਾ ਸਾਥ ਨਾ ਹੋਵੇ, ਤੁਹਾਡੀ ਕਿਰਪਾ ਨਾ ਹੋਵੇ, ਮੈਂ ਕੌਣ ਵਿਚਾਰਾ ਹਾਂ। ਮੇਰੇ ਕੋਲੋਂ ਤਾਂ ਇੱਥੇ ਪਹੁੰਚਿਆ ਹੀ ਨਹੀਂ ਜਾਣਾ ਸੀ।
ਮਾਨ ਸਿੰਘ ਸੇ ਜਹ ਪਚ ਜਾਵਹਿ।
ਉਸ ਵਕਤ ਰਾਜਾ ਬਿਸ਼ਨ ਸਿੰਘ ਆਪਣੇ ਉਸ ਵਡੇਰੇ ਨੂੰ, ਆਪਣੇ ਦਾਦਾ ਜੀ ਨੂੰ ਯਾਦ ਕਰਦਾ ਹੋਇਆ ਕਹਿਣ ਲੱਗਾ, ਪਾਤਸ਼ਾਹ ਜੀ, ਜਿੱਥੇ ਇੱਕ ਅਜਿਹਾ ਸੂਰਮਾ ਮੇਰੇ ਦਾਦਾ ਜੀ ਰਾਜਾ ਮਾਨ ਸਿੰਘ ਵਰਗੇ ਇੱਥੇ ਆ ਕੇ ਆਪਣੇ ਪ੍ਰਾਣ ਤਿਆਗ ਗਏ, ਮੇਰੇ ਵਰਗੇ ਦੀ ਤੇ ਗਿਣਤੀ ਹੀ ਕੀ ਹੈ।
ਕਾਰਜ ਕਰਨ ਬਨਹਿ ਅਬ ਕੈਸੇ।
ਪਰ ਪਾਤਸ਼ਾਹ, ਇਹ ਨੀ ਸਮਝ ਆਉਂਦੀ ਹੁਣ ਮੈਂ ਕੀ ਕਰਾਂ, ਕਿਸ ਤਰ੍ਹਾਂ ਮੇਰਾ ਕਾਰਜ ਫਤਿਹ ਹੋਵੇਗਾ।
ਵਿਕਟ ਆਪ ਕੇ ਬੂਝੋ ਤੈਸੇ।
ਬਸ ਪਾਤਸ਼ਾਹ ਜੀ, ਆਪ ਜੀ ਦੇ ਚਰਨਾਂ ਵਿੱਚ ਆ ਕੇ ਮੈਂ ਇਹੀ ਬੇਨਤੀ ਕਰਨ ਆਇਆ ਹਾਂ। ਆਪ ਜੀ ਪਾਸੋਂ ਮੈਂ ਇਹੀ ਪੁੱਛਦਾ ਹਾਂ, ਗਰੀਬ ਨਵਾਜ, ਹੁਣ ਕੀ ਹੁਕਮ ਹੈ ਆਪ ਜੀ ਦਾ?
ਚਿਰੰਕਾਲ ਬੀਤਾ ਇਤ ਆਏ।
ਪਾਤਸ਼ਾਹ ਜੀ, ਬਹੁਤ ਹੀ ਲੰਬਾ ਸਮਾਂ ਇਸ ਜਗ੍ਹਾ ਸਾਨੂੰ ਬਤੀਤ ਹੋ ਚੁੱਕਿਆ ਹੈ।
ਤੇਰਾ ਬ੍ਰਹਮ ਪੁੱਤਰ ਤਟ ਛਾਏ।
ਇਸ ਬ੍ਰਹਮ ਪੁੱਤਰ ਦਰਿਆ ਦੇ ਉੱਪਰ ਬੜਾ ਲੰਬਾ ਸਮਾਂ ਬੀਤ ਗਿਆ ਹੈ ਜੋ ਡੇਰਾ ਕੀਤੇ ਹੋਏ ਨੂੰ।
ਤਿੰਨ ਪਰ ਜੋਰ ਪਰਿਓ ਨਹਿਕੋ।
ਔਰ ਹੁਣ ਤੱਕ ਸਾਡਾ ਰਤੀ ਮਾਤਰ ਵੀ ਜੋਰ ਉਸ ਕਾਮਰੂਪ ਦੇਸ਼ ਉੱਪਰ ਨਹੀਂ ਪਿਆ।
ਪ੍ਰਭ ਜੀ ਮਿਲਹਿ ਆਏ ਕਿਮ ਸੋ।
ਔਰ ਜੇ ਵੈਰੀ ਨੂੰ ਕੋਈ ਖੌਫ ਨਹੀਂ, ਉਸ ਵੈਰੀ ਦੇ ਉੱਪਰ ਸਾਡਾ ਪ੍ਰਭਾਵ ਹੀ ਨਹੀਂ, ਤੇ ਉਹ ਵੈਰੀ ਕਿਸ ਤਰ੍ਹਾਂ ਆ ਕੇ ਸਾਡੇ ਅਧੀਨ ਹੋਵੇਗਾ, ਕਿਸ ਤਰ੍ਹਾਂ ਅਸੀਂ ਉਸ ਕਾਮਰੂਪ ਦੇਸ਼ ਨੂੰ ਜਿੱਤ ਲਵਾਂਗੇ?
ਇਸ ਦਿਨ ਇਹ ਚਿੰਤਾ ਚਿਤ ਮੇਰੇ।
ਪਾਤਸ਼ਾਹ ਜੀ, ਦਿਨ ਰਾਤ ਮੇਰੇ ਹਿਰਦੇ ਦੇ ਵਿੱਚ ਇਹ ਚਿੰਤਾ ਜੋ ਹੈ ਬਣ ਰਹੀ ਹੈ।
ਸਾਧੋ ਦੇਸ਼ ਉਪਾਏ ਨਾ ਹੇਰੇ।
ਇਹੀ ਸੋਚ ਰਿਹਾ ਹਾਂ ਕਿ ਇਸ ਦੇਸ਼ ਨੂੰ ਮੈਂ ਕਿਵੇਂ ਜਿੱਤ ਲਵਾਂ, ਕੋਈ ਉਪਾਅ ਕੋਈ ਢੰਗ ਨਹੀਂ ਨਜ਼ਰ ਆ ਰਿਹਾ। ਧਿਆਨ ਦੇਣਾ ਗੁਰੂ ਸਵਾਰਿਓ, ਜਿੱਥੇ ਕਿ ਗੁਰਬਾਣੀ ਪੜੀਏ, ਇਤਿਆਦ ਹੋਰ ਸਾਧੂਆਂ ਦਾ ਚਰਿੱਤਰ, ਉਹਨਾਂ ਦਾ ਇਤਿਹਾਸ ਵਾਚੀਏ ਪੜੀਏ, ਜਾਂ ਕਿਸੇ ਵੀ ਪ੍ਰੇਮੀ ਭਗਤ ਬਾਰੇ ਵੇਖੀਏ, ਜਦੋਂ ਉਸ ਦਾ ਪਿਆਰ ਆਪਣੇ ਸਤਿਗੁਰੂ ਜੀ ਦੇ ਚਰਨਾਂ ਨਾਲ ਪੈ ਜਾਵੇ, ਉਹਨੂੰ ਤਾਂ ਕਿਸੇ ਚੀਜ਼ ਦੀ ਚਾਹ ਹੀ ਨਹੀਂ ਰਹਿੰਦੀ। ਪਰ ਰਾਜਾ ਬਿਸ਼ਨ ਸਿੰਘ ਉਹ ਕਹਿ ਰਿਹਾ ਕਿ ਮੈਨੂੰ ਦਿਨ ਰਾਤ ਇਸ ਚੀਜ਼ ਦੀ ਚਿੰਤਾ ਹੈ। ਅਸਲ ਵਿੱਚ ਇਸ ਨੂੰ ਚਿੰਤਾ ਇਹ ਨਹੀਂ ਕਿ ਮੈਂ ਇਹ ਚੀਜ਼ ਨੂੰ ਜਿੱਤਾਂਗਾ ਤਾਂ ਗੱਲ ਹੈ, ਅਸਲ ਵਿੱਚ ਗੱਲ ਇਹ ਹੈ ਕਿ ਉਸ ਔਰੰਗਜ਼ੇਬ ਨੇ, ਜਿਹਨੇ ਕਿ ਇਸ ਰਾਜੇ ਬਿਸ਼ਨ ਸਿੰਘ ਨੂੰ ਬਹੁਤ ਜ਼ਿਆਦਾ ਸਨਮਾਨ ਦਿੱਤਾ ਆਪਣੀ ਸਭਾ ਵਿੱਚ ਬਿਠਾ ਕੇ, ਇੱਕ ਢੰਗ ਅਜਿਹਾ ਵਰਤਿਆ ਜਿਹਦੇ ਨਾਲ ਕਿ ਇਸ ਬਿਸ਼ਨ ਸਿੰਘ ਰਾਜੇ ਨੂੰ ਮੈਂ ਕਾਮਰੂਪ ਦੇਸ਼ ਵੱਲ ਭੇਜਾਂ, ਜੋ ਜਾ ਕੇ ਉਸ ਦੇਸ਼ ਨੂੰ ਸਰ ਕਰ ਲਵੇ। ਕਿਉਂਕਿ ਇਹਨੂੰ ਇਹ ਵੀ ਗੱਲ ਚੰਗੀ ਤਰ੍ਹਾਂ ਭਲੀ ਭਾਂਤ ਗਿਆਤ ਸੀ ਕਿ ਇਸ ਤੋਂ ਇਲਾਵਾ ਹੋਰ ਕੋਈ ਯੋਧਾ ਕੋਈ ਸੂਰਮਾ ਹੈ ਹੀ ਨਹੀਂ ਜਿਹੜਾ ਉੱਧਰ ਮੂੰਹ ਕਰਕੇ ਤੁਰ ਹੀ ਪਵੇ। ਇਹ ਗੱਲ ਜੋ ਹੈ ਇਸ ਰਾਜੇ ਬਿਸ਼ਨ ਸਿੰਘ ਦੇ ਉੱਪਰ ਕੁਛ ਅਜਿਹੀ ਸੀ ਕਿ ਇਹਨੂੰ ਜੇ ਇੱਥੋਂ ਹਾਰ ਕੇ ਵੀ ਜਾਂਦਾ ਤੇ ਇਸ ਦੀ ਕੌਮ ਦੇ ਉੱਤੇ ਇਹ ਗੱਲ ਆਉਂਦੀ ਕਿ ਇਹ ਲੋਕ ਸਿਰਫ ਕਹਿਣ ਵਾਸਤੇ ਹੀ ਬਹਾਦੁਰ ਨੇ। ਦੂਸਰੀ ਗੱਲ ਜੋ ਇਹਦੇ ਪਿਤਾਮਾ ਇਹਦੇ ਦਾਦਾ ਜੀ ਜੋ ਕਿ ਇਸ ਜਗ੍ਹਾ ਆ ਕੇ ਆਪਣੇ ਪ੍ਰਾਣ ਗਵਾ ਗਏ, ਬਹੁਤ ਸਾਰੇ ਅਜਿਹੇ ਕਾਰਨ ਸੀ ਜਿਨ੍ਹਾਂ ਕਰਕੇ ਇਹਦੇ ਹਿਰਦੇ ਵਿੱਚ ਇਹ ਵੀ ਇੱਕ ਚਿੰਤਾ ਸੀ ਕਿ ਇੱਥੇ ਆ ਕੇ ਬਹੁਤ ਸਾਰੇ ਸੈਨਿਕ ਵੀ ਸਾਡੇ ਜੋ ਹਨ ਉਹਨਾਂ ਨੇ ਵੀ ਪ੍ਰਾਣ ਆਪਣੇ ਗਵਾ ਲਏ, ਇਸ ਤੋਂ ਬਾਅਦ ਵੀ ਜੇ ਕੁਛ ਨਹੀਂ ਹੁੰਦਾ ਤਾਂ ਬੜੀ ਜ਼ਿਆਦਾ ਨਮੋਸ਼ੀ ਵਾਲੀ ਗੱਲ ਹੈ। ਸੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨ ਲੱਗਾ ਕਿ ਪਾਤਸ਼ਾਹ ਜੀ ਕੋਈ ਵੀ ਮੈਨੂੰ ਉਪਾਅ ਕੋਈ ਵਸੀਲਾ ਨਜ਼ਰ ਨਹੀਂ ਆ ਰਿਹਾ।
ਇੱਕ ਯਤਨ ਮੈਂ ਦਿੜ ਕਰ ਰੱਖਿਓ।
ਪਰ ਸਤਿਗੁਰੂ ਜੀ ਇੱਕ ਯਤਨ ਇੱਕ ਵਸੀਲਾ ਹੈ ਜੋ ਮੈਂ ਪੱਕਾ ਦ੍ਰਿੜ ਕਰਕੇ ਆਪਣੇ ਕੋਲ ਰੱਖਿਆ ਹੈ।
ਰਾਵਰ ਚਰਨ ਸ਼ਰਨ ਅਭਿਲਾਖਿਓ।
ਉਹ ਹੈ ਪਾਤਸ਼ਾਹ ਜੀ ਤੇਰੇ ਚਰਨਾਂ ਦਾ ਧਿਆਨ ਤੇਰੇ ਚਰਨਾਂ ਦੀ ਪ੍ਰਤੀਤ।
ਵਾਹਿਗਹੇ ਕੀ ਲਾਜ ਵਿਚਾਰੋ।
ਔਰ ਪਾਤਸ਼ਾਹ ਜੀ ਕਿਰਪਾ ਕਰੋ ਜੋ ਤੁਸੀਂ ਮੇਰੀ ਬਾਂਹ ਫੜੀ ਹੈ ਉਹਦੀ ਲਾਜ ਰੱਖਿਓ ਇੱਜ਼ਤ ਰੱਖਿਓ ਮੇਰੀ।
ਚਿੰਤਾ ਸਲਤਾ ਪਾਰ ਉਤਾਰੋ।
ਗਰੀਬ ਨਵਾਜ ਪਾਤਸ਼ਾਹ ਇਹ ਚਿੰਤਾ ਰੂਪੀ ਜੋ ਨਦੀ ਦੇ ਵਿੱਚ ਮੈਂ ਡੁੱਬ ਰਿਹਾ ਹਾਂ ਕਿਸੇ ਪਾਸੇ ਮੈਨੂੰ ਰਾਹ ਨਹੀਂ ਮਿਲਦਾ, ਕਿਨਾਰਾ ਬਹੁਤ ਦੂਰ ਨਜ਼ਰ ਆ ਰਿਹਾ ਹੈ, ਸਤਿਗੁਰੂ ਜੀ ਇਸ ਚਿੰਤਾ ਰੂਪੀ ਨਦੀ ਵਿੱਚੋਂ ਮੇਰੇ ਵਾਸਤੇ ਤੁਸੀਂ ਹੀ ਸਹਾਰਾ ਹੋ ਜੋ ਮੈਨੂੰ ਪਾਰ ਲੰਘਾਓਗੇ।
ਸੁਣ ਕਰ ਸਤਿਗੁਰ ਨਿਰਪ ਬਚ ਭੀਰ।
ਸ੍ਰੀ ਸਤਿਗੁਰੂ ਜੀ ਨੇ ਰਾਜੇ ਦਾ ਇਹ ਬੜਾ ਹੀ ਅਤੀਰਜਤਾ ਸਹਿਤ ਬੜਾ ਹੀ ਨਿਮਰਤਾ ਸਹਿਤ ਇਹ ਜੋ ਦੁੱਖ ਸਹਿਤ ਉਹਨੇ ਕੀਤਾ ਹੋਇਆ ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਵਿਨਮਰ ਬੇਨਤੀ ਸੀ ਜਦੋਂ ਸਤਿਗੁਰੂ ਜੀ ਨੇ ਇਸ ਨੂੰ ਸੁਣਿਆ।
ਸ੍ਰੀ ਮੁਖ ਤੇ ਕਹਿ ਦੀਨ ਸਤੀਰ।
ਧੀਰਜ ਸਤਿਗੁਰੂ ਇੱਕ ਅਜਿਹੇ ਧੀਰਜਵਾਨ ਪਾਤਸ਼ਾਹ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੇ ਸ੍ਰੀ ਮੁਖ ਤੋਂ ਫੁਰਮਾਨ ਕਰਨ ਲੱਗੇ।
ਦੋਹਰਾ ਬਿਸ਼ਨ ਸਿੰਘ ਤੇ ਸੁਨ ਗੁਰੂ ਸ੍ਰੀ ਮੁਖ ਤੇ ਫੁਰਮਾਏ।
ਜਦੋਂ ਰਾਜੇ ਬਿਸ਼ਨ ਸਿੰਘ ਦੀਆਂ ਅਜਿਹੀਆਂ ਗੱਲਾਂ ਆਤੁਰਤਾ ਭਰੀਆਂ ਬੜੀ ਹੀ ਦੁਖਦਾਈ ਉਸ ਦੀ ਵਿਥਾ ਵੇਖੀ ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਚਨ ਕੀਤਾ।
ਮਤ ਚਿੰਤਾ ਚਿਤ ਕੀਜੀਏ ਹੋਏ ਰਗਬੀਰ ਸਹਾਏ।
ਪਾਤਸ਼ਾਹ ਜੀ ਕਹਿਣ ਲੱਗੇ ਨਾ ਕਰ ਚਿੰਤ ਚਿੰਤਾ ਹੈ ਕਰਤੇ। ਜਿਵੇਂ ਗੁਰਬਾਣੀ ਵਿੱਚ ਫੁਰਮਾਨ ਹੈ ਸਾਹਿਬ ਨੇ ਸਾਨੂੰ ਦੱਸਿਆ ਹੇ ਇਨਸਾਨ ਤੂੰ ਚਿੰਤਾ ਕਿਉਂ ਕਰਦਾ। ਚਿੰਤਾ ਉਹਨੂੰ ਹੈ ਜਿਹਨੇ ਇਸ ਜਗਤ ਨੂੰ ਪੈਦਾ ਕੀਤਾ ਹੈ ਇਸ ਜਗਤ ਨੂੰ। ਸ੍ਰੀ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਕੋਲ ਜਦੋਂ ਇੱਕ ਵਾਰ ਦਾ ਜ਼ਿਕਰ ਆਉਂਦਾ ਕਿ ਮਰਦਾਨਾ ਸਤਿਗੁਰੂ ਜੀ ਨੂੰ ਛੱਡ ਕੇ ਜਦੋਂ ਜਾਣ ਲੱਗਾ ਉਸ ਵਕਤ ਰੋਲਾ ਸਾਰਾ ਇਹ ਸੀ ਕਿ ਤੈਨੂੰ ਭੁੱਖ ਨਹੀਂ ਲੱਗਦੀ, ਅਸੀਂ ਤੇ ਭੁੱਖੇ ਮਰਦੇ ਪਏ ਆ, ਤੇਰੇ ਨਾਲ ਨਹੀਂ ਬਣਨੀ। ਅਖੀਰ ਗੁਰੂ ਨਾਨਕ ਪਾਤਸ਼ਾਹ ਨੇ ਕਹਿਆ ਇਹ ਰਬਾਬ ਭੈਣ ਨਾਨਕੀ ਨੂੰ ਦੇ ਕੇ ਤੇ ਜਾ ਭਾਈ ਆਪਣੇ ਰਾਹ ਤੂੰ ਜਾ, ਆਪਾਂ ਤੇ ਉਸ ਕਰਤਾਰ ਦੇ ਹੁਕਮ ਦੇ ਵਿੱਚ ਤੁਰੇ ਹੀ ਜਾਂਦੇ ਹਾਂ। ਜਦੋਂ ਘਰ ਜਾਂਦਾ ਹੈ ਭੈਣ ਨਾਨਕੀ ਉਸ ਵਕਤ ਪ੍ਰਸ਼ਾਦਾ ਛਕਾਉਂਦੀ ਹੈ, ਸਾਰੀ ਹਾਲਤ ਵੇਖੀ ਕਿ ਦੁੱਖ ਦਾ ਕਾਰਨ ਹੀ ਇਹੀ ਹੈ। ਆਉਣ ਲੱਗਿਆਂ ਕੁਛ ਪੈਸੇ ਦਿੱਤੇ ਬਸਤਰ ਦਿੱਤੇ ਔਰ ਕਹਿਆ ਜਿੰਨਾ ਚਿਰ ਇੱਥੇ ਹੈ ਪ੍ਰਸ਼ਾਦਾ ਇੱਥੋਂ ਛਕ, ਬਾਹਰ ਜਾਣਾ ਹੋਵੇ ਪੈਸੇ ਲੈ ਜਾਇਆ ਕਰ। ਸਤਿਗੁਰਾਂ ਕੋਲ ਗਿਆ ਤੇ ਸਤਿਗੁਰੂ ਜੀ ਉਸ ਵਕਤ ਬੜੇ ਹੀ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਜਿਹਨੂੰ ਕਿ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਹਿ ਸ੍ਰੀ ਗੁਰ ਨਰ ਆਸ ਨਾ ਰੱਖੀਏ ਬਹੁ ਬਿਕਾਰ ਇਸ ਮਾਹੀ। ਪਾਤਸ਼ਾਹ ਜੀ ਕਹਿੰਦੇ ਨੇ ਹੇ ਇਨਸਾਨ ਆਪਣੇ ਹਿਰਦੇ ਦੇ ਵਿੱਚ ਹੇ ਮਰਦਾਨੇ ਕਿਸੇ ਤਰ੍ਹਾਂ ਦੀ ਚਿੰਤਾ ਨਾ ਰੱਖ, ਇਹਦੇ ਚ ਵਿਕਾਰ ਬੜੇ ਨੇ, ਏਕ ਜਾਂਚ ਦੂਜੈ ਢਿੱਗ ਜਾਵੇ ਪੁਨ ਤੀਸਰ ਪਹਿ ਦੀਨਾ ਚਤੁਰਥ ਜਾਂਚ ਹੋਏ ਪੁਨ ਆਤੁਰ ਤ੍ਰਿਸ਼ਨਾ ਕੀਨ ਅਧੀਨਾ। ਇਨਸਾਨ ਇੱਕ ਕੋਲੋਂ ਮੰਗਦਾ, ਫਿਰ ਦੂਸਰੇ ਕੋਲ ਜਾਂਦਾ, ਤੀਸਰੇ ਦੇ ਅਧੀਨ ਹੁੰਦਾ, ਚੌਥੇ ਕੋਲ ਵੀ ਜਾਣਾ ਹੀ ਪੈਂਦਾ। ਅਖੀਰ ਪਾਤਸ਼ਾਹ ਕਹਿੰਦੇ ਨੇ, ਏਕ ਆਸ ਰੱਖੋ ਅਭਿਨਾਸੀ ਤ੍ਰਿਸ਼ਨਾ ਨਸ ਹੈ ਆਨਾ, ਜਹਿ ਜਹਿ ਹੋਏ ਪੁਚਾਵਹਿ ਤਹਿ ਤਹਿ ਕੀਟ ਮਧ ਪਾਖਾਨਾ। ਉਧਰ ਵਿਖੇ ਪ੍ਰਤਿਪਾਲਤ ਜੋ ਜਨਮਤ ਦੇ ਅਹਾਰਾ, ਪੂਰਬ ਅਸਥਨ ਮਹਿ ਕਿਛੁ ਨਾਹੀ ਪੁਨ ਪੈ ਪਸ਼ਮਤ ਧਾਰਾ। ਹੇ ਮਰਦਾਨੇ, ਤੂੰ ਉਸ ਕਰਤੇ ਵੱਲ ਵੇਖ, ਫਿਰ ਚਿੰਤਾ ਕਰਦੈ। ਉਹ ਅਕਾਲ ਪੁਰਖ ਪਹਿਲੋ ਦੇ ਤੈ ਰਿਜਕ ਸਮਾਹਾ, ਪਿੱਛੋ ਦੇ ਤੈ ਜੰਤ ਉਪਾਹਾ। ਉਹ ਅਕਾਲ ਪੁਰਖ ਪਹਿਲਾਂ ਰਿਜਕ ਪੈਦਾ ਕਰਦਾ, ਜੰਤ ਨੂੰ ਬਾਅਦ ਵਿੱਚ ਪੈਦਾ ਕਰਦਾ, ਫਿਰ ਚਿੰਤਾ। ਇਤਿਹਾਸ ਸਾਹਿਬ ਗੁਰਬਾਣੀ ਦੇ ਇਹਨਾਂ ਵਾਕਾਂ ਅਨੁਸਾਰ ਕਿ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਇਹ ਸਤਿਗੁਰੂ ਪਾਤਸ਼ਾਹ ਦੱਸਦੇ ਨੇ, ਇਹ ਇਨਸਾਨ ਇੱਕ ਜਗ੍ਹਾ ਟਿਕ ਕੇ ਬੈਠ ਜਾ, ਤੂੰ ਚਿੰਤਾ ਨਾ ਕਰ। ਚਿੰਤਾ ਉਸ ਅਕਾਲ ਪੁਰਖ ਨੂੰ ਹੈ ਜਿਹਨੇ ਇਹ ਜਗਤ ਦੀ ਸਿਰਜਣਾ ਕੀਤੀ, ਔਰ ਜਦੋਂ ਉਸ ਨੂੰ ਚਿੰਤਾ ਹੈ ਫਿਰ ਤੈਨੂੰ ਫਿਕਰ ਕਾਹਦਾ। ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਰਾਜੇ ਨੂੰ ਕਹਿਣ ਲੱਗੇ, ਰਾਜਨ ਬਿਲਕੁਲ ਅਡੋਲ ਹੋ ਜਾ, ਆਪਣੇ ਹਿਰਦੇ ਨੂੰ ਡੁਲਾਏ ਮਨ ਨਾ ਕਰ, ਚਿੰਤਾ ਨਾ ਕਰੋ।
ਜੋ ਪਈ ਨਹੀਂ ਮਾਨਤੇ ਜੋ ਬਨ ਆਇਓ, ਮਹਾ ਕਠਨ ਕਠਨ ਹੈ ਤੋਹ ਬਤਾਇਓ।
ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਾਜਾ ਇਸ ਤਰ੍ਹਾਂ ਦੀ ਅਰਜ ਕਰ ਰਿਹਾ ਹੈ ਕਿ ਪਾਤਸ਼ਾਹ ਜੀ, ਬਹੁਤ ਹੀ ਕਠਿਨ ਵਿਪੱਤੀ ਹੈ ਜੋ ਆਪ ਜੀ ਦੇ ਚਰਨਾਂ ਵਿੱਚ ਮੈਂ ਅਰਜ ਕਰ ਰਿਹਾ ਹਾਂ।
ਸੋ ਕਾਰਜ ਤੂੰ ਕਰੈ ਬਣਾਏ, ਵਿਜੈ ਕਾਮਰੂ ਕੀ ਹੋਏ ਜਾਏ।
ਉਸ ਵਕਤ ਸ੍ਰੀ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਰਾਜੇ ਨੂੰ ਕਹਿੰਦੇ ਹਨ, ਬਿਲਕੁਲ ਤੂੰ ਆਪਣੇ ਹਿਰਦੇ ਵਿੱਚ ਇਹ ਖਿਆਲ ਕੱਢ ਦੇ ਕਿ ਇਹ ਦੇਸ਼ ਨੂੰ ਜਿੱਤਣਾ ਔਖਾ ਹੈ, ਇਹ ਜਿਹੜਾ ਕਰਮ ਹੈ ਬੇਸ਼ੱਕ ਬੜਾ ਔਖਾ ਤੈਨੂੰ ਲੱਗ ਰਿਹਾ ਹੈ, ਤੂੰ ਹੀ ਇੱਥੇ ਵਿਜੇ ਪ੍ਰਾਪਤ ਕਰੇਗਾ, ਇਸ ਜਗ੍ਹਾ ਦੇ ਉੱਤੇ ਜਿੱਤ ਕੇ ਜਾਵੇਂਗਾ।
ਸ੍ਰੀ ਨਾਨਕ ਕੋ ਮਹਿਦ ਪ੍ਰਤਾਪ,
ਕਿਉਂਕਿ ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਔਰ ਇਹਨਾਂ ਦੇ ਘਰ ਦੇ ਵਿੱਚ ਉਸ ਸਤਿਗੁਰੂ ਦਾ ਜੋ ਪ੍ਰਤਾਪ ਹੈ ਬਹੁਤ ਵੱਡਾ ਹੈ।
ਇਸ ਤੇ ਜਸ ਲਹਿ ਬਵਪੂ,
ਉਸ ਸਤਿਗੁਰੂ ਦੇ ਦਰਬਾਰ ਵਿੱਚ ਤੂੰ ਬੜਾ ਵੱਡਾ ਜਸ ਪ੍ਰਾਪਤ ਕਰੇਗਾ।
ਸੁਖ ਕੇ ਸਹਿਤ ਸਦਨ ਮੈਂ ਮਿਲ ਹੈ,
ਔਰ ਸੁਖ ਦੇ ਸਹਿਤ ਇਥੋਂ ਕਿਸੇ ਤਰ੍ਹਾਂ ਦੀ ਹਾਨੀ ਨਹੀਂ ਹੋਏਗੀ ਤੈਨੂੰ, ਜਿੱਤ ਕੇ ਫਿਰ ਵਾਪਸ ਆਪਣੇ ਘਰ ਵੀ ਜਾਵੇਂਗਾ।
ਰਹਿ ਕੇਤਕ ਦਿਨ ਮੈਂ ਪੁਨ ਚੱਲ ਹੈ,
ਕੁਛ ਕੁ ਦਿਨ ਇੱਥੇ ਬਤੀਤ ਕਰਕੇ ਤੂੰ ਜਿੱਤ ਕੇ ਵਾਪਸ ਚਲਾ ਜਾਵੇਂਗਾ।
ਅਬ ਕੇ ਇਸਤਰੀ ਤਾ ਮਨ ਹਾਰੀ,
ਸਤਿਗੁਰੂ ਜੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋ ਰਾਜੇ ਨੇ ਬੇਨਤੀ ਕੀਤੀ ਸੀ ਉਸ ਇਸਤਰੀਆਂ ਬਾਰੇ, ਤੇ ਪਾਤਸ਼ਾਹ ਜੀ ਫਿਰ ਦੁਬਾਰਾ ਉਸ ਗੱਲ ਨੂੰ ਦੁਹਰਾਉਂਦੇ ਹੋਏ ਕਹਿਣ ਲੱਗੇ, ਜੇ ਹੁਣ ਉਹ ਇਸਤਰੀਆਂ ਜੋ ਜਾਦੂ ਕਰਦੀਆਂ ਹਨ ਦੁਬਾਰਾ ਆਈਆਂ,
ਜਬ ਆਵਹਿ ਲਸ਼ਕਰ ਦਿਸ਼ ਸਾਰੀ,
ਜਦੋਂ ਲਸ਼ਕਰ ਫੌਜ ਨੂੰ ਉਹ ਇਸਤਰੀਆਂ ਦੁਬਾਰਾ ਦਿਖਾਈ ਦੇਣ,
ਤਤ ਛਿੰਨ ਸੁਧ ਹਮ ਨਿਕਟ ਪਹੁੰਚਾਵੋ,
ਇੱਕ ਛਿੰਨ ਦੀ ਦੇਰੀ ਨਾ ਕਰਿਓ, ਤੁਰੰਤ ਮੈਨੂੰ ਆ ਕੇ ਉਹ ਖਬਰ ਦੇ ਦੇਣਾ।
ਵੇਗ ਤੁਰੰਗ ਸੌਰ ਚੜਾਵੋ,
ਇੱਕ ਚੰਗਾ ਵਧੀਆ ਅਸਵਾਰ ਜੋ ਹੈ ਇੱਕ ਤੇਜ ਘੋੜੇ ਦੇ ਉੱਤੇ ਭੇਜ ਕੇ ਭਾਵ ਤੁਰੰਤ ਮੈਨੂੰ ਖਬਰ ਕਰ ਦਿੱਤੀ ਜਾਵੇ।
ਹਮ ਦੇਖੈ ਪੁਨ ਸ਼ਕਤ ਨਾ ਰਹੈ,
ਔਰ ਪਾਤਸ਼ਾਹ ਜੀ ਨੇ ਬਚਨ ਕੀਤਾ, ਜਦੋਂ ਉਸ ਇਸਤਰੀਆਂ ਨੂੰ ਜੋ ਆ ਕੇ ਬੜਾ ਕਹਿਰ ਵਰਤਾ ਰਹੀਆਂ ਹਨ, ਉਸ ਇਸਤਰੀਆਂ ਨੂੰ ਸਤਿਗੁਰੂ ਜੀ ਕਹਿਣ ਲੱਗੇ, ਜਦੋਂ ਮੈਂ ਵੇਖਾਂਗਾ ਉਹਨਾਂ ਦੇ ਵਿੱਚ ਰਤੀ ਮਾਤਰ ਤਾਕਤ ਨਹੀਂ ਰਹੇਗੀ।
ਚੂਸੀ ਹੋਏ ਤਿਸੀ ਥਲ ਬਹਿ,
ਖਾਲੀ ਹੋ ਕੇ ਆਪਣੀ ਤਾਕਤਾਂ ਤੋਂ ਉਸ ਜਗ੍ਹਾ ਦੇ ਉੱਤੇ ਉਹ ਔਰਤਾਂ ਟਿਕ ਜਾਣਗੀਆਂ।
ਹਿਰਦੈ ਸੰਦੇਹ ਨ ਕੀਜੈ ਕਦਾ,
ਹੇ ਰਾਜਨ ਆਪਣੇ ਹਿਰਦੇ ਦੇ ਵਿੱਚ ਕਦੀ ਵੀ ਸੰਦੇਹ ਨਾ ਲਿਆਈ, ਕਦੀ ਵੀ ਸੰਸਾ ਨਾ ਲੈ ਕੇ ਆਇਓ। ਹੋ
ਧਰੋ ਆਨੰਦ ਬਿਲੰਦਾ ਸਦਾ
ਸਦਾ ਹੀ ਆਪਣੇ ਹਿਰਦੇ ਵਿੱਚ ਬਹੁਤ ਹੀ ਵੱਡਾ ਆਨੰਦ ਰੱਖੋ ਸਦਾ ਹੀ ਖੁਸ਼ ਰਹੋ
ਸੁਣ ਸਤਿਗੁਰ ਕੇ ਵਾਕ ਸੁਹਾਏ
ਔਰ ਪਾਤਸ਼ਾਹ ਜੀ ਦੇ ਅਜਿਹੇ ਵਾਕ ਅਜਿਹੇ ਪ੍ਰਵਚਨ ਜੋ ਕਿ ਸੁਹਾਏ ਭਾਵ ਸੋਹਣੇ ਹਨ ਰਾਜੇ ਨੇ ਜਦੋਂ ਸੁਣੇ
ਬਹਿਓ ਪ੍ਰਵਾਹ ਤਰੀ ਜਨ ਪਾਏ
ਇਸ ਤਰ੍ਹਾਂ ਦੀ ਵਿਥਾ ਹੋਈ ਰਾਜੇ ਦੀ ਕਿ ਮਾਨੋ ਕੋਈ ਇਨਸਾਨ ਜੋ ਨਦੀ ਵਿੱਚ ਡੁੱਬਦਾ ਪਿਆ ਸੀ ਪਰ ਉਸ ਵਕਤ ਉਸ ਦੇ ਬਚਾਉਣ ਖਾਤਰ ਉਹਦੇ ਪ੍ਰਾਣਾਂ ਨੂੰ ਬਚਾਉਣ ਵਾਸਤੇ ਕੋਈ ਕਿਸ਼ਤੀ ਆ ਜਾਵੇ ਇਹ ਅਜਿਹਾ ਸੁਖ ਰਾਜੇ ਨੂੰ ਮਿਲਿਆ ਕਿ ਜੋ ਚਿੰਤਾ ਰੂਪੀ ਨਦੀ ਵਿੱਚ ਰੁੜਦਾ ਜਾ ਰਿਹਾ ਸੀ ਸ੍ਰੀ ਸਤਿਗੁਰੂ ਜੀ ਦੇ ਪ੍ਰਵਚਨ ਉਸ ਵਕਤ ਇਸ ਨੂੰ ਬਚਾਉਣ ਵਾਸਤੇ ਕਿਸ਼ਤੀ ਵੱਤ ਹੋ ਗਏ
ਹਰਖ ਪਿਓ ਔਰ ਭੂਪ ਉਦਾਰੇ
ਰਾਜੇ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ
ਮਨੋ ਕਲਤ ਪਰ ਲਹਿਓ ਸੁਖਾਰੇ
ਅਜਿਹੀ ਖੁਸ਼ੀ ਹੋਈ ਮਨਹੋ ਕਲਪ ਤਰ ਲਹਿ ਸੁਖਾਰੇ ਇੱਕ ਅਜਿਹਾ ਬ੍ਰਿਸ਼ ਜਿਹਨੂੰ ਕਲਪ ਬ੍ਰਿਸ਼ ਕਿਹਾ ਜਾਂਦਾ ਹੈ ਇਸ ਦੇ ਕੋਲ ਜਾ ਕੇ ਇਹਦੀ ਹੋਂਦ ਵਿੱਚ ਇਹਦੀ ਸਮੀਪਤਾ ਵਿੱਚ ਜਾ ਕੇ ਜੋ ਵੀ ਮੰਗਿਆ ਜਾਵੇ ਉਹ ਤੁਰੰਤ ਮਿਲ ਜਾਂਦਾ ਹੈ ਔਰ ਕਈ ਜਗ੍ਹਾ ਸਤਿਗੁਰੂ ਨੂੰ ਵੀ ਕਲਪ ਬ੍ਰਿਸ਼ ਕਿਹਾ ਜਾਂਦਾ ਹੈ ਇੱਕ ਵੱਖਰਾ ਵਿਸ਼ਾ ਹੈ ਸੋ ਅਰਜ ਕਰਾਂ ਕਿ ਉਹਨਾਂ ਨੂੰ ਇੱਕ ਅਜਿਹਾ ਸੁਖ ਮਿਲਿਆ ਜਿਵੇਂ ਕਿ ਇੱਕ ਕੰਗਾਲ ਇਨਸਾਨ ਨੂੰ ਜਿਹਨੇ ਧੇਲਾ ਨਾ ਵੇਖਿਆ ਹੋਵੇ ਜਿਹਨੇ ਇੱਕ ਪਲ ਦਾ ਸੁਖ ਨਾ ਵੇਖਿਆ ਹੋਵੇ ਇੱਕ ਘੜੀ ਉਹਨੇ ਚੈਨ ਦੀ ਨਾ ਬਤੀਤ ਕੀਤੀ ਹੋਵੇ ਕਦੀ ਸੁਖ ਦਾ ਸਾਹ ਨਾ ਆਇਆ ਹੋਵੇ ਉਸ ਨੂੰ ਜਦੋਂ ਕਲਪ ਬ੍ਰਿਸ਼ ਮਿਲ ਜਾਵੇ ਕਿਆ ਆਨੰਦ ਹੋਏਗਾ ਅਜਿਹਾ ਆਨੰਦ ਉਸ ਰਾਜੇ ਨੂੰ ਮਿਲਿਆ
ਜਗ ਮੈਂ ਸੁਜਸ ਮੋਹ ਹੋਇ ਐਸੀ
ਫਿਰ ਉਸ ਵਕਤ ਰਾਜੇ ਦਾ ਜੋ ਜਿਹਨ ਹੈ ਰਾਜੇ ਦਾ ਦਿਮਾਗ ਹੈ ਇਹਦੇ ਅੰਦਰ ਉਹੀ ਵਿਚਾਰ ਜੋ ਹਨ ਵਾਰ ਵਾਰ ਫਿਰਨ ਲੱਗੇ ਚੱਲਣ ਲੱਗੇ ਜੋ ਸਤਿਗੁਰਾਂ ਨੇ ਕਿਹਾ ਸੀ ਇਹ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਕਿ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਹੈ ਕਿ ਦੁਨੀਆਂ ਵਿੱਚ ਬੜਾ ਵੱਡਾ ਜਸ ਪ੍ਰਾਪਤ ਕਰੋਗੇ
ਉਪਤ ਮਾਨ ਨਾ ਪਾਇਓ ਜਸੇ
ਜਿਹੜਾ ਜਸ ਰਾਜੇ ਮਾਨ ਸਿੰਘ ਨੇ ਮੇਰੇ ਵੱਡੇ ਨੇ ਨਹੀਂ ਪਾਇਆ ਭਾਵ ਸਤਿਗੁਰੂ ਜੀ ਨੇ ਇਹ ਕਿਰਪਾ ਕੀਤੀ ਮੈਨੂੰ ਇਹ ਕਹਿਆ ਕਿ ਤੂੰ ਉਹ ਵਾਲਾ ਜਸ ਪ੍ਰਾਪਤ ਕਰੋਗੇ
ਹੱਥ ਜੋਰ ਕਰ ਪਗ ਪਰ ਨਮੋ
ਰਾਜਾ ਬਿਸ਼ਨ ਸਿੰਘ ਹੱਥ ਜੋੜ ਕੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਦੇ ਉੱਪਰ ਝੁਕਿਆ
ਆਇਸ ਪਾਏ ਗਇਓ ਤੇ ਸਮਾ
ਸ੍ਰੀ ਸਤਿਗੁਰੂ ਜੀ ਦੀ ਆਗਿਆ ਨੂੰ ਪ੍ਰਾਪਤ ਕਰਕੇ ਰਾਜਾ ਜੋ ਹੈ ਆਪਣੀ ਫੌਜ ਵੱਲ ਤੁਰ ਗਿਆ
ਸਭ ਲਸ਼ਕਰ ਕੋ ਧੀਰਜ ਦੀਨਾ
ਜਾ ਕੇ ਰਾਜੇ ਸਾਰੇ ਲਸ਼ਕਰ ਨੂੰ ਸਾਰੀ ਫੌਜ ਨੂੰ ਇੱਕ ਨਵਾਂ ਸੁਨੇਹਾ ਇੱਕ ਅਜਿਹੀ ਤਾਕਤ ਦਿੱਤੀ ਜੋ ਤਾਕਤ ਕੇ ਸਤਿਗੁਰੂ ਜੀ ਦੇ ਕੋਲੋਂ ਇਸ ਰਾਜੇ ਦੇ ਹਿਰਦੇ ਵਿੱਚ ਆ ਚੁੱਕੀ ਸੀ ਰਾਜੇ ਦੇ ਬਚਨ ਪਹਿਲੇ ਵਰਗੇ ਟੁੱਟੇ ਹੋਏ ਨਹੀਂ ਸੀ ਰਾਜੇ ਦਾ ਹਿਰਦਾ ਪਹਿਲੇ ਵਰਗਾ ਡੋਲਿਆ ਹੋਇਆ ਨਹੀਂ ਸੀ ਹੁਣ ਰਾਜੇ ਵਿੱਚ ਕੋਈ ਨਵੀਂ ਤਾਕਤ ਸੀ ਕਿਉਂਕਿ ਸਤਿਗੁਰੂ ਜੋ ਹੈ ਬਚਨ ਦਾ ਬਲੀ ਹੈ ਜੋ ਬਚਨ ਗੁਰੂ ਕਰ ਦੇਵੇ ਸਿੱਖ ਨੂੰ ਬਚਨ ਕਰਕੇ ਹੀ ਗੁਰੂ ਜੋ ਹੈ ਪਾਰ ਉਤਾਰਾ ਕਰ ਸਕਦਾ ਹੈ ਰਾਜੇ ਦਾ ਹਿਰਦਾ ਜਦੋਂ ਅਡੋਲ ਹੋਇਆ ਆ ਕੇ ਰਾਜਾ ਉਸ ਅਡੋਲ ਹਿਰਦੇ ਦੇ ਨਾਲ ਇੱਕ ਸ਼ੂਰ ਵੀਰਤਾ ਵਾਲੀ ਪਹਿਚਾਣ ਨਵੀਂ ਵਿਖਾ ਕੇ ਆਪਣੀ ਸੈਨਾ ਨੂੰ ਫਿਰ ਆ ਕੇ ਸਾਹਮਣੇ ਕੀ ਕਹਿਣ ਲੱਗਾ
ਰਹੋ ਸੁਚੇਤ ਤ੍ਰਾਸ ਕਰ ਛੀਨਾ
ਰਾਜੇ ਨੇ ਕਿਹਾ ਜਿੰਨੇ ਵੀ ਸੈਨਿਕ ਮੇਰੀ ਗੱਲ ਸੁਣਦੇ ਨੇ ਧਿਆਨ ਦੇਵੋ ਕੋਈ ਵੀ ਡਰੇ ਨਾ ਕਿਸੇ ਤਰ੍ਹਾਂ ਦਾ ਖੌਫ ਨਾ ਰੱਖੇ ਬਿਲਕੁਲ ਨਿਰਭੈ ਹੋ ਕੇ ਰਹੋ
ਇਸਤਰੀ ਜਬ ਆਵੇ ਤਬ ਦੇਖੋ
ਔਰ ਇੱਕ ਗੱਲ ਦਾ ਧਿਆਨ ਰੱਖਿਓ ਜਿਸ ਵੀ ਸੈਨਿਕ ਨੂੰ ਸਿਪਾਹੀ ਨੂੰ ਉਹ ਵਾਲੀ ਇਸਤਰੀ ਆਉਂਦੀ ਨਜ਼ਰ ਆ ਜਾਵੇ
ਤਤਕਾਲ ਸੁਧ ਦੇਹ ਪਰੇਖੋ
ਉਸ ਨੂੰ ਵੇਖਦੇ ਸਰ ਤਤਕਾਲ ਤੁਰੰਤ ਮੈਨੂੰ ਸੁਨੇਹਾ ਦਿੱਤਾ ਜਾਵੇ
ਦਹਿ ਤਿਨਹੋ ਕੋ ਜਾਨ ਨ ਦਹਿ
ਰਾਜਾ ਉਹੀ ਹੈ ਜਿਹੜਾ ਪਹਿਲਾਂ ਟੁੱਟ ਚੁੱਕਿਆ ਸੀ ਇਹ ਉਹੀ ਰਾਜਾ ਜਿਹੜਾ ਸੋਚਦਾ ਸੀ ਕੀ ਕਰਾਂਗੇ ਪਰ ਸਤਿਗੁਰੂ ਦੇ ਬਚਨ ਅਜਿਹੇ ਗੁਰੂ ਸਵਾਰਿਓ ਰਾਜਾ ਉਹੀ ਫਿਰ ਫਿਰ ਕਹਿਣ ਲੱਗਾ, ਹੁਣ ਜਾਣ ਨਹੀਂ ਦੇਵਾਂਗੇ ਆਪਣੇ ਉਸ ਵੈਰੀ ਨੂੰ, ਕਿੰਨੇ ਵੀ ਜੰਤਰ ਮੰਤਰ ਕਰਦੀਆਂ ਹੋਣ, ਹੁਣ ਤੇ ਉਹਨਾਂ ਨੂੰ ਫੜ ਕੇ ਇਸ ਰਣ ਭੂਮੀ ਦੇ ਵਿੱਚ ਹੀ ਖੜਾ ਰੱਖਾਂਗੇ।
ਬਹਰ ਕਾਮਰ ਪਤ ਫਲ ਪਹਿ।
ਉਸ ਤੋਂ ਬਾਅਦ ਜਦੋਂ ਉਹਨਾਂ ਦਾ ਇਹ ਵਾਲਾ ਯਤਨ ਵੀ ਨਿਸਫਲ ਹੋ ਜਾਵੇਗਾ, ਫਿਰ ਰਾਜਾ ਕਹਿਣ ਲੱਗਾ ਕਿ ਉਸ ਕਾਮਰੂਪ ਦੇਸ਼ ਦੇ ਉੱਪਰ ਵੀ ਵਿਜੇ ਪ੍ਰਾਪਤ ਕਰਾਂਗੇ। ਸੋ ਸਾਧ ਸੰਗਤ ਜੀ, ਸਮਾਂ ਹੋ ਚੁੱਕਿਆ ਹੈ, ਇਤਨੀਆਂ ਹੀ ਅਰਜ਼ਾਂ ਕਰਦੇ ਹੋਏ ਖਿਮਾ ਦੇ ਜਾਚਕ ਹਾਂ, ਹੋਈਆਂ ਭੁੱਲਾਂ ਦੀ ਮਾਫ਼ੀ ਦੇਣਾ। ਸਤਿਗੁਰੂ ਜੀ ਨੂੰ ਧੰਨ ਕਹੀਏ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।